नानक अंगद गुरु अमरदास पद बंद रामदास अर्जन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है माणिक भगत विराग गुरु ग्रंथ साहिब उद्धत बंदों कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सो वाहे गुरु जी की फतेह विघ्न विनाशन सोए
दोहरा हित गंगा स्नान की संग चलियो बहु जात किसी पंथ आवत पहि जिस पुर गुरु रहात हित गंगा स्नान की संग चलियो बहु जात किसी पंथ आवत पहि जिस पुर गुरु रहात
वाहे गुरु जी का खालसा वाहे गुरु जी की फतेह साहिब आलम ज्ञान स्वरूप चबर छतर तखत दे मालिक जुग जुग अटल तन तन आदि सतगुरु श्री गुरु ग्रंथ साहिब महाराज जिया की अपार बख्शिश हो रही है। वडभागी सिख संगत ने संध्या के समय के दीवाना अंदर हाजरी भरदिया होया अमृतमयी बाणी का नितनेम गुरु घर के कीर्तनिया की पावन रसना तो अमृतमयी बाणी का नरोल हर जस कीर्तन सरवण किया है। उपरंत सतगुरु पातशाह जिया के पावन पवित्र जीवन की चल रही लड़ीवार कथा विचार सरवण करन लई सतगुरु पातशाह जिया के सन्मुख संगत रूप विच हाजरी भर रहे हा। सेवा दी मूरत विनिम्रता दे स्वरूप तीसरे पातशाह धन गुरु श्री गुरु अमरदास सचे पातशाह जिया का पावन पवित्र जीवन सतगुरु पातशाह जिया दे हजूरी सेवक सिखां दा पवित्र जीवन सिख पंथ दे महान विद्वान महाकवि ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੀ ਇਸ ਮਹਾਨ ਰਚਨਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੁਆਰਾ ਲੜੀਵਾਰ ਕਥਾ ਦੇ ਰੂਪ ਵਿੱਚ ਰੋਜ਼ਾਨਾ ਸਰਵਣ ਕਰਦੇ ਹਾਂ। ਇਸ ਚੱਲ ਰਹੇ ਪ੍ਰਸੰਗ ਦੌਰਾਨ ਆਪਾਂ ਨੇ ਸਰਵਣ ਕੀਤਾ ਹੈ, ਜਿਸ ਵੇਲੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ। ਅਨੇਕਾਂ ਸਿੱਖ ਸੰਗਤਾਂ ਨੇ ਉਸ ਸੇਵਾ ਦੇ ਵਿੱਚ ਹਿੱਸਾ ਪਾਇਆ, ਆਪਣੇ ਕਲਿਆਣ ਹਿੱਤ ਅਨੇਕਾਂ ਸਿੱਖ ਸੰਗਤਾਂ ਨੇ ਸੇਵਾ ਕਰਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਉਹਨਾਂ ਮਹਾਨ ਸੰਗਤਾਂ ਦੇ ਵਿੱਚੋਂ ਇੱਕ ਗੁਰਮੁਖ ਪਿਆਰਾ ਜੋ ਲੋਹਾਰ ਹੈ, ਉਸਨੇ ਲੱਕੜ ਦੀ ਇੱਕ ਸੁੰਦਰ ਪੌੜੀ ਬਣਾ ਕੇ ਬੌਲੀ ਸਾਹਿਬ ਦੇ ਵਿੱਚ ਲਗਾਈ ਹੈ। ਸਤਿਗੁਰੂ ਪਾਤਸ਼ਾਹ ਜੀਆਂ ਨੇ ਉਸ ਦੀ ਇਸ ਮਹਾਨ ਭਾਵਨਾ ਨੂੰ, ਸੇਵਾ ਨੂੰ ਦੇਖਦਿਆਂ ਉਸ 'ਤੇ ਅਨੰਤ ਬਖਸ਼ਿਸ਼ਾਂ ਕੀਤੀਆਂ। ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਕੇ ਉਹ ਗੁਰਮੁਖ ਪਿਆਰੇ ਦਾ ਇਹ ਜੀਵਨ ਸਫਲ ਹੋਇਆ। ਇੱਥੋਂ ਤੱਕ ਇਸ ਪ੍ਰਸੰਗ ਨੂੰ ਆਪਾਂ ਕੱਲ੍ਹ ਦੇ ਸਮੇਂ 'ਚ ਸਰਵਣ ਕੀਤਾ ਹੈ। ਸ਼੍ਰੀ ਗੋਇੰਦਵਾਲ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਧਰਤੀ 'ਤੇ ਸਿੱਖ ਪੰਥ ਦੇ, ਸਿੱਖ ਧਰਮ ਦੇ ਉਸ ਮਹਾਨ ਤੀਰਥ ਅਸਥਾਨ 'ਤੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਬਖਸ਼ਿਸ਼ਾਂ ਵਰਤਾ ਰਹੇ ਨੇ, ਆਓ ਇਸ ਅੰਮ੍ਰਿਤਮਈ ਕਥਾ ਵਿਚਾਰ ਦੁਆਰਾ ਸਤਿਗੁਰੂ ਪਾਤਸ਼ਾਹ ਜੀਆਂ ਦੇ ਉਹਨਾਂ ਪਰਮ ਕਲਿਆਣਕਾਰੀ ਪਵਿੱਤਰ ਉਪਦੇਸ਼ਾਂ ਨੂੰ ਔਰ ਸਤਿਗੁਰੂ ਜੀਆਂ ਦੇ ਹਜ਼ੂਰੀ ਸਿੱਖਾਂ ਦੇ ਉਸ ਮਹਾਨ ਜੀਵਨ ਨੂੰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ।
ਸ੍ਰੀ ਵਾਹਿਗੁਰੂ ਜੀ। ਦੋਹਰਾ ਹਿਤ ਗੰਗਾ ਇਸ਼ਨਾਨ ਕੇ ਸੰਗ ਚਲਿਓ ਬਹੁ ਜਾਤ।
ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਉਸ ਸਮੇਂ ਦੀ ਵਾਪਰੀ ਹੋਈ ਇੱਕ ਘਟਨਾ ਦਾ ਇੱਥੇ ਜ਼ਿਕਰ ਕਰਦੇ ਨੇ। ਕਹਿੰਦੇ ਇੱਕ ਸਮੇਂ ਗੰਗਾ 'ਤੇ ਇਸ਼ਨਾਨ ਕਰਨ ਵਾਲਾ ਇੱਕ ਜਥਾ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਚੱਲਿਆ, ਜਿਸ ਦੇ ਵਿੱਚ ਬਹੁਤ ਸਾਰੇ ਜਾਤੀ ਹਨ। ਜਾਤੀ ਦਾ ਅਰਥ ਹੁੰਦਾ ਜਾਤਰੀ, ਜਿਸ ਤਰ੍ਹਾਂ ਭਗਤ ਰਵਿਦਾਸ ਜੀਆਂ ਦਾ ਬਚਨ ਹੈ, ਜੋ ਤੁਮ ਤੀਰਥ ਤੋ ਹਮ ਜਾਤੀ। ਜਾਤੀ ਕਹਿੰਦੇ ਯਾਤਰੀ, ਤੀਰਥਾਂ 'ਤੇ ਜਾਣ ਵਾਲੀ। ਕਹਿੰਦੇ ਇੱਕ ਸਮੇਂ ਕੁਝ ਇਸ ਤਰ੍ਹਾਂ ਦੇ ਸ਼ਰਧਾਲੂ, ਇਸ ਤਰ੍ਹਾਂ ਦੇ ਧਾਰਮਿਕ ਲੋਕਾਂ ਦਾ ਜੱਥਾ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਚੱਲਿਆ ਹੈ।
ਕਿਸੀ ਪੰਥ ਆਵਤ ਭਏ ਜਿਸਪੁਰ ਗੁਰੂ ਰਹਾਤ।
ਕਹਿੰਦੇ ਕੁਦਰਤੀ ਦੇਵ ਨੇ ਤੇ ਕੈਸੀ ਵਿਧ ਬਣ ਗਈ, ਉਹਨਾਂ ਸ਼ਰਧਾਲੂਆਂ ਦਾ ਜਿਹੜਾ ਜੱਥਾ ਹੈ ਉਹ ਹਰਿਦੁਆਰ ਜਾ ਰਿਹਾ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ, ਤੇ ਕੁਦਰਤੀ ਉਹ ਇਸ ਪਾਸੇ ਦੀ ਲੰਘ ਰਹੇ ਨੇ ਜਿਸ ਪਾਸੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਰਾਜਮਾਨ ਹਨ, ਜਿਸ ਪਾਸੇ ਸ਼੍ਰੀ ਗੋਇੰਦਵਾਲ ਸਾਹਿਬ ਜੀਆਂ ਦਾ ਪਾਵਨ ਅਸਥਾਨ ਹੈ, ਇਸ ਪਾਸੇ ਦੀ ਉਹ ਜਥਾ ਜਿਹੜਾ ਸ਼ਰਧਾਲੂਆਂ ਦਾ ਲੰਘ ਰਿਹਾ ਹੈ।
ਚੌਪਈ ਡੇਰਾ ਕੀਓ ਆਨ ਕੈ ਸੰਗ।
ਇਸ ਤਰ੍ਹਾਂ ਕਹਿੰਦੇ ਫਿਰ ਉਸ ਸੰਗ ਨੇ, ਉਸ ਜਥੇ ਨੇ ਗੋਇੰਦਵਾਲ ਸਾਹਿਬ ਵਿਖੇ ਆ ਕੇ ਡੇਰਾ ਕੀਤਾ ਹੈ। ਜਿਵੇਂ ਅੱਜ ਵੀ ਬਹੁਤ ਸਾਰੇ ਧਰਮਾਂ ਵਿੱਚ ਇਸ ਤਰ੍ਹਾਂ ਦੇ ਸ਼ਰਧਾਲੂ ਆਪਾਂ ਦੇਖਦੇ ਹਾਂ ਕਿ ਉਹ ਪੈਦਲ ਯਾਤਰਾ ਕਰਦੇ ਨੇ। ਜਿੱਥੇ ਵੀ ਰਾਹ ਵਿੱਚ ਕੋਈ ਧਰਮਸ਼ਾਲਾ ਹੈ, ਕੋਈ ਗੁਰੂ ਘਰ ਹੈ, ਕੋਈ ਇਸ ਤਰ੍ਹਾਂ ਦਾ ਸਥਾਨ ਹੈ ਉੱਥੇ ਉਹ ਰਾਤ ਦੇ ਸਮੇਂ ਵਿਸ਼ਰਾਮ ਕਰਦੇ ਨੇ, ਰੁਕਦੇ ਨੇ, ਦਿਨ ਚੜ੍ਹਦਿਆਂ ਫਿਰ ਚੱਲ ਪੈਂਦੇ ਨੇ। ਇਸ ਤਰ੍ਹਾਂ ਕਹਿੰਦੇ ਕਿ ਸ਼ਰਧਾਲੂਆਂ ਦਾ ਜਥਾ ਗੋਇੰਦਵਾਲ ਸਾਹਿਬ ਵਿਖੇ ਆ ਕੇ ਰੁਕਿਆ ਹੈ।
ਜੋ ਮੱਜਣ ਕੋ ਗਮਨਤ ਗੰਗਾ,
ਕਹਿੰਦੇ ਇਹ ਜਥਾ ਜਿਹੜਾ ਹੈ ਮੱਜਣ ਵਾਸਤੇ ਜਾ ਰਿਹਾ ਹੈ। ਸਾਧ ਸੰਗਤ ਜੀ, ਵੈਸੇ ਤਾਂ ਮੱਜਣ ਇਸ਼ਨਾਨ ਨੂੰ ਕਹਿੰਦੇ ਨੇ, ਪਰ ਇਹਦੇ 'ਤੇ ਥੋੜ੍ਹਾ ਜਿਹਾ ਫਰਕ ਹੈ। ਇਸ਼ਨਾਨ ਹੁੰਦਾ ਹੈ ਜੋ ਆਪਾਂ ਨੋਰਮਲੀ ਹਰ ਰੋਜ਼ ਇਸ਼ਨਾਨ ਕਰਦੇ ਹਾਂ, ਤੋ ਮੱਜਣ ਵੀ ਇਸ਼ਨਾਨ ਹੀ ਹੁੰਦਾ। ਪਰ ਇਸ ਵਿੱਚ ਇੰਨਾ ਕੁ ਫਰਕ ਹੈ ਕਿ ਜਦੋਂ ਕਿਸੇ ਖਾਸ ਕਿਸੇ ਵਿਸ਼ੇਸ਼ ਤੀਰਥ 'ਤੇ ਜਾ ਕੇ ਕਿਸੇ ਖਾਸ ਦਿਹਾੜੇ 'ਤੇ ਇਸ਼ਨਾਨ ਕਰੀਏ ਉਸਨੂੰ ਮੱਜਣ ਕਹਿੰਦੇ ਨੇ। ਜਿਵੇਂ ਕੋਈ ਕਹੇ ਕਿ ਮੈਂ ਹਰਿਦੁਆਰ ਜਾਣਾ ਹੈ, ਉਹ ਖਾਸ ਤੀਰਥ ਹੈ, ਅਤੇ ਉੱਥੇ ਜਾ ਕੇ ਮੈਂ ਦੁਸਹਿਰੇ 'ਤੇ ਜਾਂ ਦਿਵਾਲੀ 'ਤੇ ਜਾਂ ਮੱਸਿਆ 'ਤੇ ਜਾਂ ਪੁੰਨਿਆ ਕਿਸੇ ਖਾਸ ਦਿਹਾੜੇ 'ਤੇ ਜਾ ਕੇ ਇਸ਼ਨਾਨ ਕਰਨਾ, ਕਿਸੇ ਪੁਰਬ 'ਤੇ ਜਾ ਕੇ ਇਸ਼ਨਾਨ ਕਰਨਾ, ਉਸ ਨਹਾਉਣ ਨੂੰ, ਉਸ ਇਸ਼ਨਾਨ ਨੂੰ ਫਿਰ ਮੱਜਣ ਕਹਿੰਦੇ ਨੇ। ਜੋ ਕਿਸੇ ਖਾਸ ਦਿਨ ਨੂੰ ਨਿਸ਼ਚਿਤ ਰੱਖ ਕੇ ਕਿਸੇ ਖਾਸ ਤੀਰਥ ਅਸਥਾਨ 'ਤੇ ਇਸ਼ਨਾਨ ਕੀਤਾ ਜਾਏ। ਇਉਂ ਕਹਿੰਦੇ ਕਿਸੇ ਪੁਰਬ 'ਤੇ ਇਹ ਜਥਾ ਜਾ ਰਿਹਾ ਇਸ਼ਨਾਨ ਕਰਨ ਵਾਸਤੇ, ਮੱਜਣ ਕਰਨ ਵਾਸਤੇ।
ਇਸ ਮਹਿ ਏਕ ਮੀਤ ਗੁਰ ਕੇਰਾ,
ਕਹਿੰਦੇ ਉਸ ਸੰਗ ਦੇ ਵਿੱਚੋਂ, ਉਸ ਜਥੇ ਵਿੱਚੋਂ ਇੱਕ ਵਿਅਕਤੀ ਉਹ ਹੈ ਜੋ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਮਿੱਤਰ ਹੈ, ਪਹਿਲੀ ਉਮਰ ਵਿੱਚ ਸਤਿਗੁਰਾਂ ਦਾ ਸਾਥੀ ਹੈ, ਸੱਜਣ ਹੈ, ਮਿੱਤਰ ਹੈ, ਉਸ ਸੰਗਤ ਦੇ ਵਿੱਚ ਉਹ ਵਿਅਕਤੀ ਵੀ ਹੈ।
ਪ੍ਰਥਮ ਬੈਸ ਕੋ ਹੁਤੋ ਬਡੇਰਾ,
ਇਸ ਤਰ੍ਹਾਂ ਕਹਿੰਦੇ ਉਹ ਭਾਵੇਂ ਕਿ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਤੋਂ ਉਮਰ ਕਰਕੇ ਵੱਡਾ ਹੈ।
ਸੋ ਮਿਲ ਬੇਹਿਤ ਗੁਰ ਢਿੱਗ ਆਇਓ,
ਉਹ ਵਿਅਕਤੀ ਜਿਹੜਾ ਹੈ ਜਦੋਂ ਕਹਿੰਦੇ ਇੱਥੋਂ ਲੰਘਿਆ, ਉਸਨੂੰ ਇੰਨੀ ਕੁ ਸ਼ਰੋਤ ਹੈ, ਇੰਨੀ ਕੁ ਖਬਰ ਹੈ ਕਿ ਮੇਰਾ ਜਿਹੜਾ ਸਾਥੀ ਸੀ, ਮਿੱਤਰ ਸੀ ਅਮਰਦਾਸ, ਉਹਨੇ ਇਸ ਅਸਥਾਨ 'ਤੇ ਬੜੀ ਸੇਵਾ ਕੀਤੀ ਹੈ, ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਉਹ ਬੈਠਾ ਹੈ, ਪਰ ਹੈ ਮੇਰਾ ਮਿੱਤਰ, ਉਸਨੂੰ ਮਿਲਣਾ ਚਾਹੀਦਾ ਹੈ। ਕਹਿੰਦੇ ਕੁਦਰਤੀ ਉਹ ਜਥਾ ਗੋਇੰਦਵਾਲ ਸਾਹਿਬ ਵਿਖੇ ਰੁਕਿਆ ਅਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਬਚਪਨ ਦਾ ਜਿਹੜਾ ਮਿੱਤਰ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਆਇਆ।
ਮਿਲ ਕਰ ਵੱਡ ਲੱਖ ਸੀਸ ਝੁਕਾਇਓ,
ਇਉਂ ਕਹਿੰਦੇ ਭਾਵੇਂ ਉਮਰ ਵਿੱਚ ਵੱਡਾ ਹੀ ਹੈ ਪਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੂੰ ਮਿਲ ਕੇ, ਸਤਿਗੁਰਾਂ ਨੂੰ ਵੱਡਾ ਜਾਣ ਕੇ, ਸਤਿਗੁਰਾਂ ਦੀ ਇਸ ਬਖਸ਼ਿਸ਼ ਨੂੰ ਜਾਣ ਕੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਚਰਣਾਂ ਤੇ ਸਿਰ ਝੁਕਾਇਆ, ਨਮਸਕਾਰ ਕੀਤੀ ਹੈ।
ਬਾਪੀ ਪਰ ਬੈਠੇ ਤਿਸ ਕਾਲ,
ਉਸ ਵੇਲੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬੌਲੀ ਸਾਹਿਬ ਦੇ ਅਸਥਾਨ ਤੇ ਬੈਠੇ ਹਨ।
ਕੁਸ਼ਲ ਪ੍ਰਸ਼ਨ ਕਰ ਕਹਿ ਹਿਤ ਨਾਲ,
ਬੜਾ ਕੁਸ਼ਲ ਮੰਗਲ, ਕੁਸ਼ਲ ਪ੍ਰਸੰਨਤਾ, ਹਾਲ ਚਾਲ ਪੁੱਛਿਆ ਹੈ, ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਨਾਲ ਬਚਨ ਬਿਲਾਸ ਕੀਤੇ।
ਸਾਧੂ ਹੁਤੋ ਤਿਸਹੇ ਸਮਝਾਇਓ,
ਕਹਿੰਦੇ ਉਸ ਵਿਅਕਤੀ ਦਾ ਵੀ ਜਿਹੜਾ ਸੁਭਾਵ ਹੈ ਉਹ ਸਾਧੂ ਹੈ, ਸਿੱਧਾ ਜਿਹਾ ਸੁਭਾਅ ਹੈ, ਭਾਵਨਾ ਰੱਖਦਾ ਹੈ, ਸ਼ਰਧਾ ਰੱਖਦਾ ਹੈ, ਇਸੇ ਕਰਕੇ ਸ਼ਰਧਾ ਵਾਸੀ ਉਹ ਤੀਰਥਾਂ ਤੇ ਇਸ਼ਨਾਨ ਕਰਨ ਜਾ ਰਿਹਾ ਹੈ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਉਸ ਦੀ ਸਾਦਗੀ, ਉਸ ਦੀ ਭਾਵਨਾ, ਉਸ ਦਾ ਜੀਵਨ ਦੇਖਿਆ, ਤੋ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸ਼੍ਰੀ ਮੁਖ ਤੋਂ ਇਹ ਬਚਨ ਕਹੇ।
ਚਲਬੇ ਪੰਥ ਕਸ਼ਟ ਕਿਉਂ ਪਾਇਓ,
ਮਹਾਰਾਜ ਕਹਿਣ ਲੱਗੇ ਹੈ ਭਲੇ ਮਿੱਤਰ, ਇੰਨੀ ਦੂਰ ਤੁਸੀਂ ਪੈਦਲ ਯਾਤਰਾ ਕਰ ਰਹੇ ਹੋ, ਚੱਲ ਕੇ ਜਾ ਰਹੇ ਹੋ, ਕਿੰਨਾ ਲੰਬਾ ਸਫ਼ਰ ਹੈ, ਭੁੱਖ ਵੀ ਲੱਗੇਗੀ, ਪਿਆਸ ਵੀ ਲੱਗੇਗੀ, ਕਿੰਨਾ ਰਸਤੇ ਵਿੱਚ ਕਸ਼ਟ ਹੋਵੇਗਾ, ਸਰਦੀ ਗਰਮੀ ਨੂੰ ਸਹਾਰਦੇ ਜਾ ਰਹੇ ਹੋ।
ਦੂਰ ਪੰਥ ਪਹੁੰਚੋ ਸ਼ਰਮ ਧਾਰੇ,
ਮਹਾਰਾਜ ਕਹਿੰਦੇ ਬੜਾ ਦੂਰ ਪੰਥ ਹੈ, ਅਰਬੀ ਫਾਰਸੀ ਦਾ ਲਫ਼ਜ਼ ਹੈ ਪੰਥ, ਪੰਥ ਮੈਨਾ ਰਸਤਾ, ਸ਼ਰਮ ਮੈਨਾ ਮੁਸ਼ਕਤ, ਸ਼ਰਮ ਮੈਨਾ ਥਕਾਵਟ। ਮਹਾਰਾਜ ਕਹਿੰਦੇ ਤੁਸੀਂ ਇੰਨਾ ਕਸ਼ਟ ਕਿਉਂ ਸਹਾਰ ਰਹੇ ਹੋ, ਇੰਨੀ ਦੂਰ ਪੈਦਲ ਚੱਲ ਕੇ ਜਾ ਰਹੇ ਹੋ, क्यों जा रहे हो, इसका की लाभ है।
तोहे भले हित हे मम प्यारे।
हजूर सच्चे पातशाह महाराज कहण लगे, ऐ मेरे प्यारे मित्र, तुहाडे वर्गे भले लोगां दी भलाई वास्ते ही, इस संसारी जीवां दे उधार वास्ते ही।
बीच बापिका गंगा आनी।
हजूर सच्चे पातशाह महाराज कहण लगे, इस बापिका दे विच ही, इस बौली साहब दे विच ही असी गंगा लै आंदी है।
और शरदा धार हो शनानी।
महाराज कहण लगे, जदों इत्थे शरदा दे नाल भावना दे नाल इशनान कर लोगे ना, फिर गंगा आदक तीर्थां ते जाण दी जरूरत नहीं रहेगी। ये सतगुरां दी अमृतमय बाणी दा परमोच सिद्धांत है कि सतगुरु दी संगत और सतगुरां दे पवित्र अस्थान इतने महान ने, जदों असीं इन्हां नाल जुड़ांगे होर किते जाण दी लोड़ नहीं है। तो इसलिए हजूर सच्चे पातशाह महाराज कहिंदे, भाई जिस गंगा ते तुसीं श्रद्धा रखदे हो ठीक है, पर महाराज जी सुभाव कहिंदे ने उह गंगा तां इत्थे ही है।
नह शंका किम मन मह जानो।
महाराज कहिंदे, किसी तरह दा मन दे विच शंका ना जानो, किसी तरह की कोई शक ना मन विच लियाओ, जिस गंगा ते इन्नी मशक्कत नाल घालना नाल जा रहे हो वह इत्थे ही वसदी है। भाव हजूर सच्चे पातशाह जी दे कहण तो मुराद यह है कि हुण उस गंगा ते जाण दी सानू लोड़ नहीं है, होर किसे पासे भटकण दी लोड़ नहीं है, ਉਹ ਸਾਰਾ ਕੁਝ ਸਤਿਗੁਰਾਂ ਨੇ ਇੱਥੇ ਬਖਸ਼ ਦਿੱਤਾ ਹੈ।
ਜਾਣ ਸੁਰ ਸੁਰੀ ਮੱਜਣ ਠਾਨੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਤੁਸੀਂ ਸੁਰਸਰੀ ਤੇ ਦੇਵ ਨਦੀ ਗੰਗਾ ਤੇ ਮੱਜਣ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ ਮਨ ਵਿੱਚ ਇਹ ਖਿਆਲ ਬਣਾਇਆ ਹੈ।
ਹਲ ਜੋ ਚਹੋ ਨਿਹ ਸੰਸਾ ਮਾਨ ਪਾਵੋ।
ਮਹਾਰਾਜ ਕਹਿੰਦੇ, ਜੋ ਵੀ ਮਨ ਵਿੱਚ ਤੁਸੀਂ ਇੱਛਾ ਰੱਖ ਕੇ ਜਾ ਰਹੇ ਹੋ, क्योंकि कोई ना कोई कामना तो है, कोई ना कोई इच्छा तो है, तो महाराज कहिंदे जो भी मन की इच्छा है, जो भी मन की कामना है, जिस इच्छा नू भावना नू मुख रख के गंगा ते जा रहे हो, महाराज कहिंदे जे इत्थे भावना नाल इशनान करोगे ना, वो सारी भावना इच्छा इत्थे पूरी हो जाएगी।
उन घर गमनो हर गुण गावो।
फिर महाराज कहिंदे, देखो कोई बहुता कष्ट सहारन दी लोड़ नहीं, इन्ना लंबा पेंडा तय करन दी लोड़ नहीं, इत्थे बौली साहब दे विच ही गुरु नानक साहब जी दा अकाल पुरख जी दा ध्यान धार के इत्थे इशनान करो, सेवा करो, सिमरन करो, बाणी पढ़ो, फिर इन्नी दूर जाण दी मशक्कत करन दी लोड़ नहीं है, इत्थे दर्शन प्रसन्न करके अपने घर वापस चले जाओ और घर बैठ के उस वाहिगुरु परमात्मा दा चिंतन करो।
बाक गुरु को मान शनाना।
इस तरह कहंदे, बचपन दा मित्र भी है और सिद्धी सुभा वाला है, भावना वाला है, सतगुरां दे इन्हां बचना नूं सुन के कहंदे उसने बौली साहब दे विच इशनान तां कर लिया है।
बाक गुरु को मान शनाना।
सतगुरां दे बचना नूं मन के कहंदे इसने इशनान ता कर लिया है।
किम एह सुर सर शंका ठाना।
पर कहंदे फिर भी मन दे विच सवाल है, मन दे विच शंका है, क्योंकि जिन्ना चिर मन विच सवाल हुंदा है उन्ना चिर भटकना हुंदी है। इस करके जिहड़ा बंदा थां थां ते भटकदा है, घर घर दे विच मंगदा हुंदा है, उसदा एक नाम हुंदा है सवाली। कहंदे नहीं ना दर ते सवाली आया, सवाली का भाव की हुंदा दुखी। तो इस तरह कहंदे जदों मन विच सवाल ही पैदा हुंदे रहिंदे ने उदों समझ लो मन दुखी है। श्री गुरु नानक देव सच्चे पातशाह महाराज जीयां दे सामने सुमेर पहाड़ ते सिद्धा ने सारे सवाल ही कीते ने। सतगुरां दी पवित्र बाणी है सिद्ध गोष्ट राम कली राग अंदर, उस बाणी नूं जदों आपां विचारदे आं ते एक गल साफ जाहिर हुंदी है कि जिन्ने भी सवाल ने वह सारे सिद्धां दे ने, ते जिन्ने जवाब ने वह सतगुरु पातशाह जीयां दे ने। सो इस तरह कहिंदे जदों बंदे दा मन भटकदा है ना, जदों बंदे दा मन खिंडिया हुंदा है, उदों फिर सवाल ही पैदा हुंदे ने। ਸੋ ਜਿਸ ਦੇ ਅੰਦਰ ਬਹੁਤੇ ਸਵਾਲ ਨੇ ਉਸਨੂੰ ਕਹਿੰਦੇ ਸਵਾਲੀ ਹੈ, ਵਿਚਾਰਾ ਦੁਖੀ ਹੈ। ਸੋ ਇਸ ਤਰ੍ਹਾਂ ਹੁਣ ਇਸ ਪ੍ਰੇਮੀ ਨੇ, ਇਸ ਸ਼ਰਧਾਵਾਨ ਨੇ ਇਸ਼ਨਾਨ ਤਾਂ ਕਰ ਲਿਆ ਪਰ ਮਨ ਦੇ ਵਿੱਚ ਸ਼ੰਕਾ ਹੈ, ਮਨ ਦੇ ਵਿੱਚ ਸਵਾਲ ਹੈ। ਸੋ ਇਸਨੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਸਾਹਮਣੇ ਆਪਣੇ ਮਨ ਦਾ ਸ਼ੰਕਾ ਪ੍ਰਗਟ ਕੀਤਾ।
ਬਹੁਰ ਬੈਠ ਕਰ ਕੇਤਕ ਕਾਲਾ,
ਕੁਝ ਸਮਾਂ ਸਤਿਗੁਰਾਂ ਦੇ ਸਨਮੁਖ ਇਹ ਬੈਠਾ ਰਿਹਾ ਔਰ ਆਪਣੇ ਅੰਦਰ ਦੀ ਭਾਵਨਾ, ਆਪਣੇ ਮਨ ਦਾ ਸਵਾਲ ਸਤਿਗੁਰਾਂ ਦੇ ਸਾਹਮਣੇ ਰੱਖਿਆ।
ਬੇਨਤੀ ਕੀ ਨਸ ਹੇ ਪ੍ਰਭ ਦਿਆਲਾ,
ਬੇਨਤੀ ਕਰਦਾ ਹੈ ਹੇ ਸਤਿਗੁਰੂ ਜੀਓ, ਆਪ ਜੀ ਦਇਆਲੂ ਹੋ, ਆਪ ਜੀ ਦਇਆਲ ਸਰੂਪ ਹੋ। ਸੰਸਕ੍ਰਿਤ ਦਾ ਲਫ਼ਜ਼ ਹੈ ਦਿਆਲ, ਦੋ ਸ਼ਬਦਾਂ ਦੇ ਜੋੜ ਤੋਂ ਦਿਆਲ ਲਫ਼ਜ਼ ਬਣਦਾ ਹੈ, ਦਇਆ ਤੇ ਆਲ। ਆਲ ਦਾ ਅਰਥ ਹੈ ਘਰ, ਕਹਿੰਦੇ ਜੋ ਦਇਆ ਦਾ ਇਹ ਘਰ ਹੋਵੇ ਉਸਨੂੰ ਕਹਿੰਦੇ ਨੇ ਦਇਆਲ ਜਾਂ ਦਇਆਲੂ। ਇਹ ਬੇਨਤੀ ਕਰਦਾ ਹੈ ਹੇ ਪ੍ਰਭੂ, ਹੇ ਸਤਿਗੁਰੂ ਜੀ, ਤੁਸੀਂ ਦਇਆ ਦੇ, ਤੁਸੀਂ ਮਿਹਰ ਦੇ, ਤੁਸੀਂ ਕਰੁਣਾ ਦੇ ਘਰ ਹੋ।
ਘਰ ਤੇ ਚਲਿਓ ਸੰਗ ਕੇ ਸੰਗ,
ਆਪ ਜੀਆਂ ਨੇ ਜੋ ਬਚਨ ਕਹੇ ਨੇ ਉਹ ਸੱਤ ਹਨ। ਆਪ ਜੀ ਕਹਿੰਦੇ ਹੋ ਕਿ ਮੈਂ ਉੱਥੇ ਨਾ ਜਾਵਾਂ, ਪਰ ਸੱਚੇ ਪਾਤਸ਼ਾਹ ਜੀ ਜਦੋਂ ਮੈਂ ਆਪਣੇ ਘਰੋਂ ਚੱਲਿਆ ਨਾ, ਮੈਂ ਇਹਨਾਂ ਪ੍ਰੇਮੀਆਂ ਦੇ ਨਾਲ, ਇਹਨਾਂ ਸੰਗੀਆਂ ਦੇ ਨਾਲ, ਇਹਨਾਂ ਦੇ ਸੰਗ ਦੇ ਨਾਲ ਘਰ ਤੋਂ ਇਹ ਕਹਿ ਕੇ ਤੁਰਿਆ ਸੀ ਕਿ ਮੈਂ ਤੁਹਾਡੇ ਨਾਲ ਗੰਗਾ ਦੇ ਇਸ਼ਨਾਨ ਤੇ ਜਾਵਾਂਗਾ।
ਗੰਗ ਇਸ਼ਨਾਨਣ ਹੇਤ ਉਮੰਗ,
ਇਸ ਕਰਕੇ ਮੈਂ ਘਰੋਂ ਹੀ ਇੱਕ ਇੱਛਾ ਲੈ ਕੇ, ਇੱਕ ਭਾਵਨਾ ਰੱਖ ਕੇ, ਸ਼ਰਧਾ ਨਾਲ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਇਹਨਾਂ ਸੰਗੀਆਂ ਦੇ ਨਾਲ ਤੁਰਿਆ ਸੀ।
ਸਭ ਕੇ ਸਾਥ ਪਹੁੰਚ ਹਰਿਦੁਆਰ,
ਇਸ ਕਰਕੇ ਇਹਨਾਂ ਸਾਰਿਆਂ ਦੇ ਸੰਗ ਨਾਲ ਮੈਂ ਹਰਿਦੁਆਰ ਵਿਖੇ ਪਹੁੰਚਣਾ ਚਾਹੁੰਦਾ ਹਾਂ।
ਘਰ ਇਸ਼ਨਾਨ ਅਮੋ ਇੱਕ ਵਾਰ,
ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਬਚਨ ਵੀ ਸਿਰ ਮੱਥੇ ਹੈ, ਆਪ ਜੀ ਦਾ ਬਚਨ ਵੀ ਸੱਚ ਹੈ, ਪਰ ਮੇਰੇ ਮਨ ਅੰਦਰ ਇੱਕ ਸ਼ੰਕਾ ਹੈ, ਕਿਤੇ ਐਸਾ ਨਾ ਹੋਵੇ ਕਿ ਮੈਂ ਆਪਣੀ ਜ਼ੁਬਾਨ ਤੋਂ ਇਹ ਕਹਿ ਦਿੱਤਾ ਕਿ ਇਸ਼ਨਾਨ ਕਰਾਂਗਾ, ਜੇ ਨਾ ਗਿਆ ਪਤਾ ਨਹੀਂ ਕੀ ਹੋ ਜਾਏਗਾ। ਇਸ ਕਰਕੇ ਮੇਰੇ ਮਨ ਅੰਦਰ ਸ਼ੰਕਾ ਹੈ, ਇਸ ਕਰਕੇ ਇਹ ਸੱਚੇ ਪਾਤਸ਼ਾਹ ਜੀ ਮੈਂ ਇੱਕ ਵਾਰ ਗੰਗਾ ਦੇ ਇਸ਼ਨਾਨ ਤੇ ਜ਼ਰੂਰ ਜਾਣਾ ਚਾਹੁੰਦਾ ਹਾਂ।
ਕਾਰਜ ਪਿਤਰਨ ਕੋ ਕਰਤਾ ਹਾਂ,
ਫਿਰ ਸੱਚੇ ਪਾਤਸ਼ਾਹ ਜੀ ਉਹ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਗੰਗਾ ਤੇ ਜਾ ਕੇ ਇਸ਼ਨਾਨ ਕਰਦਾ ਪਵਿੱਤਰ ਹੋ ਜਾਂਦਾ ਹੈ। ਸਨਾਤਨੀ ਮਤ ਹੈ ਗੰਗਾ ਪਾਪਮ ਸ਼ਸ਼ੀ ਤਾਪਮ ਦੈਨਿਯਮ ਕਲਪ ਤਰੂਰੀ ਅਥਾ, ਕਹਿੰਦੇ ਜਿਵੇਂ ਕਲਪ ਬ੍ਰਿਕਸ਼ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ, ਜਿਵੇਂ ਚੰਦਰਮਾ ਦੀ ਰੋਸ਼ਨੀ ਸਰੀਰ ਨੂੰ ਔਰ ਮਨ ਨੂੰ ਠੰਡਕ ਦਿੰਦੀ ਹੈ, ਇਵੇਂ ਕਹਿੰਦੇ ਗੰਗਾ ਦਾ ਇਸ਼ਨਾਨ ਇਸ ਸਰੀਰ ਨੂੰ ਔਰ ਮਨ ਨੂੰ ਪਵਿੱਤਰ ਕਰਦਾ ਹੈ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਗੰਗਾ ਦੇ ਇਸ਼ਨਾਨ ਤੇ ਫਿਰ ਪਿੱਤਰਾਂ ਦਾ ਉਧਾਰ ਹੁੰਦਾ ਹੈ। ਤੋ ਇਹ ਪ੍ਰੇਮੀ ਕਹਿੰਦਾ ਇਸ ਦੀ ਭਾਵਨਾ ਹੈ, ਕਹਿਣ ਲੱਗਾ ਮਹਾਰਾਜ ਮੈਨੂੰ ਇੱਕ ਵਾਰੀ ਜਾ ਲੈਣ ਦਿਓ, ਮੈਂ ਉੱਥੇ ਆਪਣੇ ਪਿੱਤਰਾਂ ਦਾ ਉਧਾਰ ਵੀ ਕਰਾਵਾਂਗਾ ਤੇ ਇਸ਼ਨਾਨ ਵੀ ਕਰਾਵਾਂਗਾ।
ਦਰਸ਼ਨ ਹਿੱਤ ਪੁਨ ਆਵੂ ਇਹਾਂ,
ਉਸ ਤੋਂ ਉਪਰੰਤ ਮੈਂ ਆਪ ਜੀਆਂ ਦੇ ਦਰਸ਼ਨਾਂ ਵਾਸਤੇ ਫਿਰ ਦੁਬਾਰਾ ਆਪਣੇ ਘਰ ਨੂੰ ਜਾਂਦਾ ਹੋਇਆ ਆਪ ਜੀਆਂ ਦੇ ਇੱਥੇ ਦਰਸ਼ਨ ਕਰਕੇ ਜਾਵਾਂਗਾ, ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਜਾਵਾਂਗਾ।
ਇਸ ਕੀ ਲਖੀ ਸਰਬਗਤ ਡੋਲੇ,
ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਉਸ ਦੇ ਅੰਦਰ ਦੀ ਜਿਹੜੀ ਗਤ ਹੈ, ਗਤ ਨਾਮ ਸਾਧ ਸੰਗਤ ਜੀ ਚਾਲ ਦਾ ਵੀ ਹੁੰਦਾ, ਹਿੰਦੀ ਚ ਗਤੀ ਕਹਿੰਦੇ ਨੇ ਚਾਲ ਨੂੰ, ਬ੍ਰਿਜ ਭਾਸ਼ਾ ਵਿੱਚ ਗਤ ਨਾਮ ਮੁਕਤੀ ਦਾ ਵੀ ਹੁੰਦਾ ਹੈ ਔਰ ਗਤ ਨਾਮ ਸਰੀਰ ਦਾ ਵੀ ਹੁੰਦਾ ਹੈ ਔਰ ਗਤ ਨਾਮ ਅੰਦਰ ਦੀ ਅਵਸਥਾ ਦਾ ਵੀ ਹੁੰਦਾ ਹੈ। ਇਉਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉਸ ਦੀ ਗਤ ਜਾਣ ਲਈ ਹੈ, ਉਸ ਦੇ ਮਨ ਦੀ ਅਵਸਥਾ ਨੂੰ ਜਾਣ ਲਿਆ ਕਿ ਇਹਦਾ ਮਨ ਡੋਲਦਾ ਹੈ, ਇਹਦੇ ਮਨ ਅੰਦਰ ਹਾਲੇ ਪੂਰਨ ਨਿਸ਼ਚਾ ਨਹੀਂ ਬਣਿਆ।
ਸ੍ਰੀ ਗੁਰ ਅਮਰਦਾਸ ਤਬ ਬੋਲੇ,
ਇਸ ਤਰ੍ਹਾਂ ਉਸ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਕਹੇ।
ਨੇਕੀ ਬਾਤ ਜਾਹੋ ਹਰਿਦੁਆਰ,
ਸਾਧ ਸੰਗਤ ਜੀ ਇਹੀ ਸਿੱਖੀ ਦੇ ਪ੍ਰਚਾਰ ਦਾ ਨੁਕਤਾ ਹੈ ਜੋ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਬਾਣੀ ਦੁਆਰਾ ਔਰ ਆਪਣੇ ਪਵਿੱਤਰ ਜੀਵਨ ਦੁਆਰਾ ਸਮਝਾਇਆ। ਕਿਸੇ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਧੱਕੇ ਨਾਲ ਜਾਂ ਜ਼ਬਰਦਸਤੀ ਸਿੱਖ ਬਣਨ ਲਈ ਪ੍ਰੇਰਨਾ ਨਹੀਂ ਕੀਤੀ, ਕਦੇ ਵੀ इस तरह का कोई तरीका नहीं वरतिया। यही प्रचार का सिद्धांत है। जो आप सतगुरां का पवित्र जीवन पढ़ते हैं, भाई मंझ साहब ने गुरु अर्जन साहब जी के चरणों च बेनती की, महाराज मैनू सिख बनाओ। महाराज कहिंदे भाई तू तो पहला ही सिख है, तू तो सखी सरवर नूं मंनदा है ना, कबरां की पूजा करदा है, तैनू सिख बनन की लोड़ नहीं, तू पहला ही सिख है। उहदे मन ते बड़ा असर होया। कहिण लगा महाराज कृपा करो बख्शो। आप जी दे वचनां नूं मैं समझ नहीं सकिया। महाराज कहिंदे पहला एक ते निश्चा रख, फिर सिख बन जाएगा। इस तरह हुण हजूर सच्चे पातशाह जी ने यह नहीं कहा कि भाई सिखा तू गलत है, तेरा बड़ा नुकसान होएगा, तेरा भला नहीं होएगा, तू भटकदा रहेगा, जा होर कुछ नहीं कहा। महाराज कहिंदे भाई ठीक है, तेरी विचार बड़ी भली है, तेरी विचार भी चंगी है, ठीक है, जे तेरे मन अंदर इच्छा है ता तू एक बारी गंगा ते इशनान करके देख ले, अपने मन नूं तसल्ली दे के देख ले, जे तू जाना चाहुंदा है बड़ी खुशी नाल जा सकदा है।
हम हित लियावो सुर सर बार।
पर सतगुरु सच्चे पातशाह जी अगम अगाध ने सिख पंथ दे महान विद्वान ब्रह्म ज्ञानी भाई गुरुदास साहब जी का वचन है, कहिंदे सतगुर अगम अगाध पुरख केड़ा झले गुरु दी झाला। सतगुरु ता अगम अगाध पुरख ने, सतगुरु जी समर्थ ने, सर्व कला समर्थ ने, अंतरजामी ने, बस जदों जिस ते मेहरबानगी हो जाए, जिस ते सतगुरां दी कृपा दृष्टि हो जाए, उसनों फिर बख्शी लैंदे ने, किसी ना किसी तरीके किसी ना किसी तरह उसका भला कर ही दिंदे ने। जदों हजूर सच्चे पातशाह जी मेहर दे विच आउंदे ने, हुण हजूर सच्चे पातशाह जी ने इस दी भावना ते प्रसन्न होके एक कौतक वरताया। महाराज कहिंदे भाई सिखा ठीक है, जे तू जाना है ना तू जा गंगा ते इशनान करके आ, पर साडी इक बेनती है कि जदों तू गंगा विच इशनान करके वापस आवेगा ना, साडे वास्ते गंगा दे विचों जल भर के लै आई, सानू भी कोई काम है। एक कला वरताई, एक कौतक वरताया है।
इम आयस दीनस तब गयो।
इस तरह हजूर सच्चे पातशाह जिया ने आयस नाम आग्या दिती, सतगुरां दी आग्या लैके सतगुरां दे बचपन दा पहले समय दा जिहड़ा मित्र है बड़ी खुशी नाल इथों चल पिया है।
तीर जानवी पहुंचत पयो।
कहिंदे जो जाहनवी दे भाव गंगा दे तीर किनारे ते पहुंच गया है, सारा सफर तय करके अपने संगियां दे नाल ए प्रेमी हरिद्वार गंगा दे किनारे ते पहुंच गया है।
मन भावत कर भले इशनान।
भली प्रकार इसने इशनान किया है, मन नूं बड़ा चंगा लग रहा, बड़ी खुशी हो रही है कि मैं इशनान करके अपने सारे पापा नूं खत्म कर लवांगा, मेरा जीवन सफल हो जाएगा, मेरे पितरां दा उधार हो जाएगा। इस तरह दी मन विच भावना है। कहिंदे गंगा ते इशनान करके बड़ा खुश होया।
पितरन काज करावन ठान।
और अपने जो पितरां दा कारज है, जो ब्राह्मणी मत दे अनुसार गंगा ते जाके पितरां दा उधार जिस तरह करना है, जो कर्म कांड है, ਉਹ ਸਾਰੀ ਵਿਧੀਵਤ ਕਿਰਿਆ ਇਸਨੇ ਪੰਡਤਾਂ ਦੇ ਪਾਸੋਂ ਭੇਟਾ ਦੇ ਕੇ ਕਰਵਾ ਲਈ ਹੈ। ਹੁਣ ਇਹਨੂੰ ਮਨੋ ਮਨੀ ਇੱਕ ਤਸੱਲੀ ਜੀ ਹੋ ਗਈ ਹੈ। ਜਿਸ ਤਰ੍ਹਾਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਅੰਦਰ ਬਚਨ ਹੈ, ਮਹਾਰਾਜ ਕਹਿੰਦੇ ਪਾਪ ਕਰਹਿ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ। ਕਹਿੰਦੇ ਮਨ ਨੂੰ ਇੱਕ ਤਸੱਲੀ ਜੀ ਹੋ ਜਾਂਦੀ ਇਸ ਬੰਦੇ ਦੇ ਕਿ ਮੈਂ ਗੰਗਾ ਤੇ ਜਾਂ ਹੋਰ ਕਿਸੇ ਤੀਰਥ ਅਸਥਾਨ ਤੇ ਇਸ਼ਨਾਨ ਕਰ ਲਿਆ, ਹੁਣ ਮੇਰੇ ਸਾਰੇ ਪਾਪ ਉਤਰ ਗਏ ਨੇ, ਹੁਣ ਮੇਰਾ ਮਨ ਸ਼ੁੱਧ ਹੋ ਗਿਆ ਹੈ, ਹੁਣ ਮੈਨੂੰ ਕੋਈ ਡਰ ਨਹੀਂ ਹੈ। ਕਹਿੰਦੇ ਫਿਰ ਜਦੋਂ ਘਰੇ ਆਉਂਦਾ ਹੈ, ਫਿਰ ਉਸੇ ਤਰ੍ਹਾਂ ਝੂਠ ਦੇ ਵਿੱਚ, ਬੇਈਮਾਨੀ ਦੇ ਵਿੱਚ, ਪਾਪਾਂ ਦੇ ਵਿੱਚ ਲੱਗ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਕਹਿੰਦੇ ਬਹੁਰ ਕਮਾਵੇ ਹੋਏ ਨਿਸ਼ੰਕ। ਫਿਰ ਬਿਨਾਂ ਕਿਸੇ ਸ਼ੰਕੇ ਤੋਂ, ਬਿਨਾਂ ਕਿਸੇ ਡਰ ਭੈ ਦੇ, ਕਹਿੰਦੇ ਨਿਸ਼ੰਕ ਹੋ ਕੇ ਪਾਪ ਕਰਦਾ ਹੈ, ਝੂਠ ਬੋਲਦਾ ਹੈ, ਠੱਗੀਆਂ ਕਰਦਾ ਹੈ, ਬੇਈਮਾਨੀਆਂ ਕਰਦਾ ਹੈ, ਇਹ ਸਾਰੇ ਪਾਪ ਕਰਦਾ ਹੈ। ਕਿਉਂਕਿ ਮਨ ਨੂੰ ਤਸੱਲੀ ਹੋ ਗਈ ਸੀ ਨਾ ਕਿ ਮੈਂ ਤਾਂ ਸਾਰੇ ਪਾਪ ਗੰਗਾ ਤੇ ਧੋਆਇਆ ਹਾਂ। ਫਿਰ ਕਹਿੰਦੇ ਆ ਕੇ ਕੀ ਕਰਦਾ ਹੈ? ਬਹੁਰ ਕਮਾਵੇ ਹੋਏ ਨਿਸ਼ੰਕ, ਜਮਪੁਰ ਬਾਂਧ ਖਰੇ ਕਲੰਕ। ਫਿਰ ਇਸਦੇ ਪਾਪਾਂ ਦੇ ਕਰਕੇ ਇਸ ਨੂੰ ਜਮ ਦੀ ਪੁਰੀ ਵਿੱਚ ਬੰਨਿਆ ਜਾਂਦਾ ਹੈ ਤੇ ਬੜੀਆਂ ਭਿਆਨਕ ਸਜਾਵਾਂ ਭੋਗਦਾ ਹੈ। मन नूं वैसे ही भुलेखा लग गया सी कि साल बाद जाके सारे पाप धोवावांगा, 12 महीने पाप करो ते साल दे अखीर ते जाके उत्थे इशनान कर लो, सारे पाप खत्म हो गए। कहिंदे इस भुलेखे विच कई बारी अपना जीवन बर्बाद कर बैठदा है। इसे तरह हुण इस प्रेमी सज्जन नूं भी मन दे विच वहम है, मन दे विच भुलेखा है, गंगा विच इशनान करके बड़ा खुश हो रहा है, मन बड़ा हल्का हो गया है कि हुण सारे पाप उतर गए ने, हुण कोई चिंता नहीं है। इस तरह कहिंदे इसने बड़ी खुशी नाल इशनान कीता है।
गुर बच सिमरियो आवन काल,
कहिंदे जदों इशनान करके अपनी सारी क्रिया करके उथों चलण दी तैयारी होई ना, उथों चलण लगा, सारे जथे ने तैयारी कर ली, भाई हुण समा हो गया चलो, सारे कार्ज पूरे हो गए ने। कहिंदे जदों बिलकुल चलण लगे ना, उस वेले इस प्रेमी सज्जन नूं श्री गुरु अमरदास सच्चे पातशाह जीआं दा पवित्र बचन याद आ गया कि मेरे मित्र सतगुरु जी ने कहा सी कि आउण लग्या गंगा तों जल लैके आउणा है। ਉਹ ਬਚਨ ਇਸ ਨੂੰ ਬਿਲਕੁਲ ਤੁਰਨ ਦੇ ਸਮੇਂ ਇਕਦਮ ਯਾਦ ਆਇਆ ਹੈ।
ਲੋਟਾ ਲੀਨਸ ਹਾਥ ਸੰਭਾਲ,
ਉਸ ਵੇਲੇ ਕਹਿੰਦੇ ਬੜੀ ਜਲਦੀ ਨਾਲ ਇਸ ਦੇ ਕੋਲ ਇੱਕ ਲੋਟਾ ਇੱਕ ਬਰਤਨ ਹੈ, ਬੜੇ ਧਿਆਨ ਨਾਲ ਜੱਥਾ ਤੁਰਨ ਲੱਗਾ ਤੇ ਕਹਿੰਦੇ ਇੱਕ ਮਿੰਟ ਰੁਕੋ ਮੈਂ ਪਾਣੀ ਭਰ ਲਵਾਂ, ਜਲ ਭਰ ਲਵਾਂ। ਕਹਿੰਦੇ ਫਿਰ ਗੰਗਾ ਵਿੱਚ ਉਤਰਿਆ ਸੰਭਾਲ ਕੇ, ਜਦੋਂ ਇਹ ਗੰਗਾ ਦੇ ਵਿੱਚੋਂ ਉਹ ਲੋਟਾ ਭਰਨ ਲੱਗਾ ਹੈ।
ਹਰ ਦੁਆਰ ਮਹਿ ਪਰਵੇਸ਼ਿਓ ਜਾਈ,
ਹਰੀ ਦੇ ਦੁਆਰੇ ਤੇ ਜਿੱਥੇ ਹਰ ਕੀ ਪੌੜੀ ਉਸ ਅਸਥਾਨ ਤੇ, ਕਹਿੰਦੇ ਜਦੋਂ ਜਲ ਦੇ ਵਿੱਚ ਗੰਗਾ ਦੇ ਵਿੱਚ ਪ੍ਰਵੇਸ਼ ਹੋਇਆ।
ਘਰ ਲੋਟਾ ਟੁਬਕੀ ਤਬ ਲਾਈ,
ਹੱਥ ਵਿੱਚ ਲੋਟਾ ਹੈ ਤੇ ਟੁਬਕੀ ਲਾਈ ਹੈ, ਗੰਗਾ ਜਲ ਭਰਨ ਵਾਸਤੇ ਪਾਣੀ ਦੇ ਵਿੱਚ ਉਤਰਿਆ ਹੈ।
ਗਏ ਉਹ ਹੱਥ ਤੇ ਛੁੱਟ ਨਾ ਪਾਇਓ,
ਇਸ ਤਰ੍ਹਾਂ ਕਹਿੰਦੇ ਜਦੋਂ ਪਾਣੀ ਦੇ ਵਿੱਚ ਉਤਰਿਆ ਹੈ ਨਾ, ਪਾਣੀ ਦਾ ਵਹਾਓ ਬੜਾ ਤੇਜ਼ ਹੈ, ਅੱਜ ਵੀ ਆਪਾਂ ਦੇਖ ਸਕਦੇ ਹਾਂ ਗੰਗਾ ਦਾ ਜਿਹੜਾ ਪ੍ਰਵਾਹ ਹੈ, ਕਿਉਂਕਿ ਬੜੀ ਢਲਾਨ ਹੈ, ਪਾਣੀ ਬਹੁਤ ਚੜ੍ਹ ਜਾਂਦਾ ਹੈ ਤੇ ਅੱਗੋਂ ਪਿੱਛੋਂ ਵੀ ਜਿਹੜਾ ਉਹਦਾ ਵਹਾਅ ਹੈ ਬੜਾ ਤੇਜ਼ ਹੁੰਦਾ ਹੈ ਉਸ ਅਸਥਾਨ ਤੇ ਉਸ ਇਲਾਕੇ 'ਚ। ਤੋ ਕਹਿੰਦੇ ਜਦੋਂ ਹੱਥ ਨਾਲ ਲੋਟਾ ਭਰਨ ਲੱਗਾ ਹੈ ਤੇ ਪਾਣੀ ਦੀ ਛੱਲ ਵੱਜੀ, ਹੱਥੋਂ ਲੋਟਾ ਅਚਾਨਕ ਛੁੱਟ ਗਿਆ ਤੇ ਯਤਨ ਬਹੁਤ ਕੀਤਾ ਕਿ ਉਸਨੂੰ ਫੜ ਲਵਾਂ, ਪਾਣੀ ਇੰਨਾ ਤੇਜ਼ ਹੈ, ਉਹ ਲੋਟਾ ਕਹਿੰਦੇ ਬਰਤਨ ਜਿਹੜਾ ਭਾਂਡਾ ਪਾਣੀ ਵਿੱਚ ਹੀ ਰੁੜ ਗਿਆ ਹੈ।
ਰਹਿਓ ਖੋਜ ਨਹਿ ਦ੍ਰਿਸ਼ਟੀ ਆਇਓ,
ਇਸ ਤਰ੍ਹਾਂ ਕਹਿੰਦੇ ਰਹਿਓ ਖੋਜ, ਹੁਣ ਉਸਨੂੰ ਖੋਜਦਾ ਹੈ ਲੱਭਦਾ ਹੈ, ਕਹਿੰਦੇ ਹੱਥ ਤਾਂ ਕੀ ਆਉਣਾ ਹੈ, ਉਹ ਤਾਂ ਦਿਸਵਿਆ ਵੀ ਨਹੀਂ ਹੈ, ਇੰਨੀ ਤੇਜ਼ ਪਾਣੀ ਦੀ ਛੱਲ ਆਈ ਹੈ, ਇੰਨਾ ਤੇਜ਼ ਪਾਣੀ ਦਾ ਵਹਾਓ ਹੈ, ਕਹਿੰਦੇ ਬਸ ਅੱਖੋਂ ਹੀ ਹੁੱਲੇ ਹੋ ਗਿਆ, ਦੇਖਦਿਆਂ ਦੇਖਦਿਆਂ ਲੋਟਾ ਜਿਹੜਾ ਲੱਭਾ ਨਹੀਂ ਹੈ।
ਸਰਬ ਸੰਗ ਕੇ ਨਾਰ ਚੱਲ ਪਰੇ,
ਤੇ ਉਸ ਵੇਲੇ ਜਿਹੜੇ ਇਹਦੇ ਸੰਗੀ ਸਾਥੀ ਨੇ ਜੋ ਸੰਗ ਹੈ ਉਹ ਸਾਰੇ ਤੁਰ ਪਏ ਨੇ, ਭਾਈ ਸਮਾਂ ਬਹੁਤ ਹੋ ਗਿਆ ਚੱਲਣਾ ਹੈ, ਬੜੀ ਦੂਰ ਦਾ ਪੈਂਡਾ ਹੈ, ਹੁਣ ਦੇਰੀ ਨਾ ਕਰੋ, ਸਾਰੇ ਤਿਆਰ ਨੇ। ਕਹਿੰਦੇ ਸਾਰੇ ਤਿਆਰ ਨੇ, ਕਹਿੰਦੇ ਉਹ ਤੁਰ ਪਏ ਨੇ ਤੇ ਪ੍ਰੇਮੀ ਸੱਜਣ ਜਿਹੜਾ ਹੁਣ ਬੜਾ ਘਬਰਾ ਗਿਆ ਕਿ ਮੇਰਾ ਤਾਂ ਲੋਟਾ ਵੀ ਰੁੜ ਗਿਆ ਹੈ, ਹੁਣ ਮੈਂ ਇਤਨੀ ਜਲਦੀ ਇਹ ਬਰਤਨ ਭਾਂਡਾ ਕਿੱਥੋਂ ਲਿਆਵਾਂ, ਕਿਵੇਂ ਜਲ ਲੈ ਕੇ ਜਾਵਾਂ, ਮੇਰੇ ਸੰਗ ਵਾਲੇ ਤਾਂ ਛੱਡ ਕੇ ਤੁਰ ਪਏ ਨੇ। ਕਹਿੰਦੇ ਉਸੇ ਵੇਲੇ ਇਸਨੇ ਹੁਣ ਲੋਟੇ ਦੀ ਪਰਵਾਹ ਨਾ ਕੀਤੀ, ਜਲ ਦੇ ਵਿੱਚੋਂ ਪਾਣੀ ਵਿੱਚੋਂ ਬਾਹਰ ਆਇਆ ਤੇ ਆਪਣੇ ਸਾਥੀਆਂ ਨਾਲ ਰਲ ਗਿਆ ਹੈ।
ਪਾਏ ਨਹੀਂ ਲੋਟਾ ਬਹੁ ਫਿਰੇ,
ਕਹਿੰਦੇ ਫਿਰ ਮਨ ਵਿੱਚ ਖਿਆਲ ਹੈ ਕਿ ਜੇ ਜਾਂਦਿਆਂ ਜਾਂਦਿਆਂ ਜਲਦੀ ਜਲਦੀ ਕੋਈ ਲੋਟਾ ਕੋਈ ਭਾਂਡਾ ਮਿਲ ਜਾਏ ਤੇ ਮੈਂ ਸਤਿਗੁਰੂ ਜੀ ਲਈ ਜਲ ਲੈ ਜਾਵਾਂ, ਪਰ ਕਹਿੰਦੇ ਇਸ ਨੂੰ ਕੋਈ ਬਰਤਨ ਨਾ ਮਿਲਿਆ।
ਮਿਲ ਕੇ ਸੰਗ ਸੰਗ ਹਟ ਪਰਿਓ,
ਇਸ ਤਰ੍ਹਾਂ ਆਪਣੇ ਸੰਗ ਦੇ ਨਾਲ ਮਿਲ ਕੇ ਸੰਗ ਹਟ ਪਰਿਓ, ਕਹਿੰਦੇ ਉਸ ਗੰਗਾ ਦੇ ਕਿਨਾਰੇ ਤੋਂ ਹਟ ਗਿਆ ਹੈ, ਹੁਣ ਕਾਫੀ ਦੂਰ ਆ ਚੁੱਕਾ ਹੈ।
ਸੁਰ ਸਰ ਬਾਰ ਨਾ ਲਿਆਵਣ ਕਰਿਓ,
ਜੋ ਸੁਰਸਰੀ ਦਾ ਗੰਗਾ ਦਾ ਬਾਰ ਹੈ ਜਲ ਹੈ, ਕਹਿੰਦੇ ਇਹ ਲਿਆ ਨਹੀਂ ਸਕਿਆ।
ਕ੍ਰਮ ਕ੍ਰਮ ਪੰਥ ਉਲੰਘਿਓ ਸਾਰੇ,
ਕ੍ਰਮ ਦਾ ਅਰਥ ਹੈ ਹੌਲੀ, ਕਹਿੰਦੇ ਹੌਲੀ ਹੌਲੀ ਸਾਰਾ ਪੰਥ, ਫਾਰਸੀ ਚ ਪੰਥ ਕਹਿੰਦੇ ਰਸਤੇ ਨੂੰ, ਹੌਲੀ ਹੌਲੀ ਪੈਦਲ ਚੱਲ ਕੇ ਆਪਣੇ ਸੰਗ ਦੇ ਨਾਲ ਇਸਨੇ ਹਰਿਦੁਆਰ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਤੱਕ ਦਾ ਜੋ ਪੈਂਡਾ ਸਫ਼ਰ ਹੈ ਸਾਰਾ ਤੈਅ ਕਰ ਲਿਆ ਹੈ।
ਆਏ ਨਿਕਟਾ ਸਤਿਗੁਰੂ ਨਿਹਾਰੇ,
ਨਿਹਾਰ ਦਾ ਅਰਥ ਹੈ ਦੇਖਣਾ, ਕਹਿੰਦੇ ਹੁਣ ਹਰਿਦੁਆਰ ਤੋਂ ਚੱਲ ਪਿਆ ਸਾਰਾ ਸਫ਼ਰ ਤੈਅ ਕਰਕੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ, आके दर्शन किते ने, हजूर सचे पातशाह जिया नू देखिया है।
मस्तक टेक बेनती करी,
हजूर सचे पातशाह जिया दे पावन चरणा ते मस्तक टेकिया, नमस्कार कीती और बड़ी निम्रता नाल, बड़ी भावना नाल ते सतगुरां दा अदब रखदिया होया, डरदा होया महाराज जी नू बेनती करदा है।
मोते कृत नारावर सरी,
कहन लगा सचे पातशाह जीओ, आप जी ने जो मेनू कृत, जो मेनू काम कहा सी, ओ मेरे को सरिया नहीं, ओ मेरे को हो नहीं सकिया, मेनू खिमा कर दियो, मैं तुहाडे वास्ते गंगा दा जल लेके नहीं आ सकिया।
सुरसर जल तुमने मंगवायो,
आप जिया ने सुरसरी दा गंगा दा जल मंगवाया सी, मैं ओ नहीं लिया सकिया।
मैं छूछो तिस ते हट आवयो,
ब्रिज भाषा दा लफ्ज है छूछा, सतगुरां दी पवित्र बाणी अंदर बाबा कबीर साहब जी ने वचन उच्चारण किया है, कहो कबीर छूछा घट बोले, घट नाम घड़ा ते छूछा कहिंदे खाली। हुण इत्थे शब्द वरत्या छूछा, कहण लगा कि सचे पातशाह जी मैं आप जी वास्ते ओ गंगा दा जल नहीं लिया सकिया, मैं छूछो तिस ते हट आयो, मैं गंगा ते इशनान करके छूछा ही खाली ही आ गया हां।
लोटा ले पहुंचियो हर द्वार,
कहन लगा मैं आप जी दे बचन नू याद ता रखिया सी, मेरा कसूर नहीं, मेनू खिमा कर दियो, मैं लोटा ता लेके गया सी, पर कुछ इस तरह दी घटना वापर गई।
भरन लग्यो तिस मैं जब बार,
उस लोटे दे विच मैं आप जीयां दे बचना नू याद कर दिया होया, जदो गंगा दा जल भरन लगा मेरे हाथों ओ लोटा छुट गया।
छुट्यो हाथ ते बह कर गयो,
उस वेले हाथ तो लोटा छुट गया, मैं यतन ता बहुत कीता पर मैं अपने हाथ नाल दोबारा उस नू पकड़ नहीं सकिया।
खोज रहयो नह प्राप्त भयो,
सचे पातशाह जी कुदरती गंगा मैया दा प्रवाह इना तेज सी कि ओ लोटा मेरे हाथों छुटिया, दोबारा हाथ नहीं आ सकिया।
परम को भाग अपन मैं जाना,
इस करके सचे पातशाह जी मैं अपने आप दे कुभाग जानदा हां, एक हुंदे ने भाग, एक हुंदे ने सुभाग, एक हुंदे ने कुभाग। भाग जिहड़े आम नॉर्मल साडे कर्म ने, और सुभाग हुंदे ने शुभ कर्म, चंगे कर्म, ते कुभाग कहिंदे ने जो कुभागा है माड़े कर्मां वाला। इउं कहिंदे अपने मन नूं कोसदा है प्रेमी सज्जन, अपने मन नूं कोसदा होया कहिंदा सचे पातशाह जी मैं तां कुभागा हां, मैनूं बड़ा इस गल दा अफसोस है कि मैं आप जी दा एक वी बचन नहीं कमा सकिया।
चलत संग के संग पियाना,
फिर सचे पातशाह जी उस वेले मेरे संगी साथी जिहड़े उत्थों चल पए सन, मैं सोचिया कि लंबा सफर है, रातां नूं मैं किवें कल्ला जावांगा, इस करके उन्हां दी संगत विच रलना भी जरूरी सी, इस करके जदों चल पै सचे पातशाह जीओ मैनू भी चलना पिया।
सुन सतगुर ने बाग कहयो तेहे,
इस तरह उस दी भावना नू, उस दे अदबो सत्कार नू देखदिया अंतर जामी हजूर सचे पातशाह जिया ने उस दे भले वास्ते, उस दे कल्याण वास्ते, क्योंकि सतगुरां ने यह पहला मन बना लिया है, जदों पहला हरिद्वार जाण तो पहला ही सतगुरां दे दर्शनां लई आया ना, सतगुरां ने कृपा दा उदों ही वरता दित्ती है, उहदी भावना ते, उहदी सादगी ते, उहदे जीवन ते सतगुरु जी पहला ही प्रसन्न होए ने, बस उसनों एक निश्चय कराया है, इस करके महाराज जी ने कहा सी तू जाके देख लै। तो सतगुरु सचे पातशाह जी हुण उस ते कृपा करदे होए अपने पावन पवित्र मुखार बिंद तो ਇਹ ਬਚਨ ਕਰਦੇ ਹਨ।
ਚਿੰਤਾ ਕਰੋ ਨਹੀਂ ਕੋ ਉਰਮ ਹੈ,
ਮਹਾਰਾਜ ਕਹਿਣ ਲੱਗੇ ਭਾਈ ਸੱਜਣਾ ਆਪਣੇ ਉਰ ਨਾਮ ਹਿਰਦੇ ਦਾ, ਉਰ ਕਹਿੰਦੇ ਹਿਰਦਾ, ਮਹਾਰਾਜ ਕਹਿੰਦੇ ਭਾਈ ਆਪਣੇ ਹਿਰਦੇ ਚ ਤੂੰ ਚਿੰਤਾ ਨਾ ਕਰ, ਤੂੰ ਕੋਈ ਅਫਸੋਸ ਨਾ ਕਰ।
ਲੋਟਾ ਪਹੁੰਚਿਓ ਨਿਕਟ ਹਮਾਰੇ,
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪ੍ਰੇਮੀ ਸਿੱਖਾ ਇਹ ਤਾਂ ਤੇਰਾ ਭੁਲੇਖਾ ਹੈ ਕਿ ਉਹ ਲੋਟਾ ਜਿਹੜਾ ਗੰਗਾ ਦੇ ਵਿੱਚ ਰੁੜ ਗਿਆ ਹੈ। सचे पातशाह अंतर जामी समरत सतगुरु जी कहन लगे तेरा ओ लोटा सानू पहुंच गया है। ए बचन सुन के ओ प्रेमी सज्जन बड़ा हैरान होया है।
लियाए बेगते गंगा धारे,
हजूर सचे पातशाह कहन लगे ओ गंगा दी जिहड़ी धारा है ना, गंगा दा जिहड़ा वहाओ है, ਉਹ ਤਾਂ ਇੱਥੇ ਸਾਡੇ ਪਾਸ ਤੇਰੀ ਉਸ ਭੇਟਾ ਨੂੰ ਤੇਰੇ ਉਸ ਲੋਟੇ ਨੂੰ ਸਾਡੇ ਤੱਕ ਪਹੁੰਚਾ ਦਿੱਤਾ ਹੈ ਉਸ ਗੰਗਾ ਦੇ ਪ੍ਰਵਾਹ ਨੇ।
ਮਹਿ ਪ੍ਰਤੀਤ ਜੇ ਤੁਬ ਔਰ ਮਾਹੀ,
ਪਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਨੇ ਉਸ ਜਗਿਆਸੂ ਦੀ ਪਹਿਲੀ ਅਵਸਥਾ ਹੈ। ਹਾਲੇ ਜਿੰਨਾ ਚਿਰ ਕੋਈ ਕੌਤਕ ਨਾ ਦੇਖਦਾ, ਕੋਈ ਇਸ ਤਰ੍ਹਾਂ ਦੀ ਕਲਾ ਨਾ ਦੇਖਦਾ, ਉਹਦੇ ਮਨ ਨੂੰ ਨਿਸ਼ਚਾ ਨਾ ਸੀ ਆਉਣਾ। ਸੋ ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਉਸ ਪ੍ਰੇਮੀ ਸੱਜਣ ਤੇ ਇੰਨੀ ਕਿਰਪਾ ਕੀਤੀ, ਇੱਕ ਪ੍ਰਤੱਖ ਨਿਸ਼ਚਾ ਉਹਨੂੰ ਕਰਾ ਦਿੱਤਾ ਹੈ। ਤਾਂ ਹਜ਼ੂਰ ਕਹਿਣ ਲੱਗੇ, ਭਾਈ ਨਹਿ ਪ੍ਰਤੀਤ ਜੇ ਤੁਬ ਔਰ ਮਾਹੀ, ਜੇ ਤੇਰੇ ਹਿਰਦੇ ਦੇ ਵਿੱਚ, ਮਾਹੀ ਅਰਥ ਹੈ ਵਿੱਚ, ਜੇ ਤੇਰੇ ਅੰਦਰ ਤੇਰੇ ਮਨ ਵਿੱਚ ਤੇਰੇ ਹਿਰਦੇ ਚ ਹਾਲੇ ਵੀ ਪ੍ਰਤੀਤ ਨਹੀਂ ਹੈ, ਜੇ ਹਾਲੇ ਵੀ ਤੈਨੂੰ ਕੋਈ ਸ਼ੰਕਾ ਹੈ, ਜੇ ਹਾਲੇ ਵੀ ਤੈਨੂੰ ਯਕੀਨ ਨਹੀਂ ਹੈ।
ਦੱਖਣ ਦਿਸ਼ਕੋ ਸਰੋਤ ਪ੍ਰਵਾਹੂ,
ਮਹਾਰਾਜ ਕਹਿਣ ਲੱਗੇ ਜੋ ਦੱਖਣ ਦੀ ਦਿਸ਼ਾ ਵੱਲ ਗੰਗਾ ਦਾ ਜਿਹੜਾ ਪ੍ਰਵਾਹ ਚੱਲਦਾ ਹੈ,
ਸੋ ਸੁਰ ਸਰ ਕੋ ਬਾਪੀ ਮਾਹੂ,
ਮਹਾਰਾਜ ਕਹਿੰਦੇ ਜਿਹੜਾ ਸਰੋਤ ਝਰਨਾ ਵਗਦਾ ਨਾ ਦੱਖਣ ਵਾਲੇ ਪਾਸੇ, ਉਸ ਪਾਸੇ ਜੋ ਗੰਗਾ ਦਾ ਪ੍ਰਵਾਹ ਹੈ ਉਹੀ ਬੌਲੀ ਸਾਹਿਬ ਦੇ ਵਿੱਚ ਵਗ ਰਿਹਾ ਹੈ। ਸਤਿਗੁਰੂ ਜੀ ਨੇ ਜ਼ਾਹਰੀ ਕਲਾ ਵਰਤਾ ਦਿੱਤੀ ਹੈ, ਕਿਉਂਕਿ ਆਪਾਂ ਪਿਛਲੇ ਸਮੇਂ ਵਿੱਚ ਵੀ ਸਰਵਣ ਕੀਤਾ ਹੈ ਕਿ ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੈ, ਜਿਸ ਤਰ੍ਹਾਂ ਦੀ ਕਿਸੇ ਦੀ ਅਵਸਥਾ ਹੈ, ਇਸ ਇਤਿਹਾਸ ਦੇ ਵਿੱਚ ਵੀ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ ਕਿ ਜਦੋਂ ਸਾਧ ਸੰਗਤ ਜੀ ਮਾਈ ਦਾਸ ਵੈਸ਼ਨੋ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਮੈਂ ਚਤੁਰਭੁਜੀ ਦੇ ਰੂਪ ਵਿੱਚ ਤੁਹਾਡੇ ਦਰਸ਼ਨ ਕਰਨੇ ਨੇ, ਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਚਤੁਰਭੁਜੀ ਰੂਪ ਵਿੱਚ ਉਹਨੂੰ ਦਰਸ਼ਨ ਦਿੱਤੇ ਨੇ, ਜਿਹੋ ਜੀ ਕਿਸੇ ਦੀ ਭਾਵਨਾ ਹੈ ਉਸੇ ਤਰ੍ਹਾਂ ਦੀ ਭਾਵਨਾ ਸੱਚੇ ਪਾਤਸ਼ਾਹ ਜੀ ਪੂਰੀ ਕਰਦੇ ਨੇ। ਹੁਣ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਦਰਸਾ ਦਿੱਤਾ ਹੈ ਕਿ ਭਾਈ ਸਾਨੂੰ ਹੁਣ ਕਿਸੇ ਗੰਗਾ ਤੇ ਕਿਸੇ ਸਰਸਵਤੀ ਤੇ ਜਾਣ ਦੀ ਲੋੜ ਨਹੀਂ ਹੈ, ਉਹ ਸਾਰੀਆਂ ਬਖਸ਼ਿਸ਼ਾਂ ਸਤਿਗੁਰਾਂ ਨੇ ਇੱਥੇ ਵਰਤਾ ਦਿੱਤੀਆਂ ਨੇ, ਕਹਿਣ ਤੋਂ ਭਾਵ ਇਹ ਹੈ। ਤੇ ਹਜ਼ੂਰ ਕਹਿੰਦੇ ਭਾਈ ਸਿੱਖਾ ਤੂੰ ਸ਼ੰਕਾ ਨਾ ਕਰ, ਜਿਸ ਗੰਗਾ ਨੂੰ ਲੱਭਣ ਵਾਸਤੇ ਇੰਨੀ ਦੂਰ ਗਿਆ ਸੀ ਨਾ, ਉਹ ਗੰਗਾ ਤਾਂ ਇੱਥੇ ਹੀ ਵਗ ਰਹੀ ਹੈ, ਜੇ ਯਕੀਨ ਨਹੀਂ ਹੈ ਤੇ ਬੌਲੀ ਸਾਹਿਬ ਵਿੱਚ ਜਾ ਕੇ ਦਰਸ਼ਨ ਕਰ ਲੈ।
ਤਹਿ ਤੇ ਆਪਣਾ ਲੋਟਾ ਲੀਜੇ,
ਮਹਾਰਾਜ ਕਹਿੰਦੇ ਇਸ ਬੌਲੀ ਦੇ ਵਿੱਚੋਂ ਤੈਨੂੰ ਆਪਣਾ ਲੋਟਾ ਮਿਲ ਜਾਵੇਗਾ,
ਜਲ ਸੁਰ ਸਰ ਕੋ ਪਾਨ ਕਰੀ ਜਿਹੇ,
ਔਰ ਇੱਥੇ ਹੀ ਤੂੰ ਸੁਰਸਰੀ ਦਾ ਗੰਗਾ ਦਾ ਜਿਹੜਾ ਪਵਿੱਤਰ ਜਲ ਹੈ ਇੱਥੇ ਤੂੰ ਛਕ ਲੈ, ਇਥੋਂ ਹੀ ਤੈਨੂੰ ਤੇਰਾ ਗਵਾਚਾ ਹੋਇਆ ਜਿਹੜਾ ਲੋਟਾ ਹੈ ਲੱਭ ਜਾਵੇਗਾ।
ਸੁਣ ਸਤਿਗੁਰ ਕੇ ਬਾਕ ਸੁਹਾਏ,
ਇਸ ਤਰ੍ਹਾਂ ਦੇ ਬੜੇ ਸ਼ੋਭਨੀਕ ਤੇ ਬੜੇ ਅਲੌਕਿਕ ਬਚਨ ਜਦੋਂ ਇਸ ਨੇ ਆਪਣੇ ਕੰਨਾਂ ਚ ਸੁਣੇ ਤੇ ਬੜਾ ਹੈਰਾਨ ਹੋ ਗਿਆ। ਬੁੱਧੀ ਤਾਂ ਹੈਰਾਨ ਹੋਵੇਗੀ ਨਾ, ਪਰ ਸਤਿਗੁਰੂ ਦਾ ਗਿਆਨ, ਸਤਿਗੁਰੂ ਦਾ ਜੀਵਨ ਬੁੱਧੀ ਤੋਂ ਪਰੇ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਚ ਜਦੋਂ ਮਲਸੀਹਾ ਨਗਰ ਦੇ ਰਹਿਣ ਵਾਲੇ ਭਾਈ ਭਗੀਰਥ ਨੇ ਦੇਖਿਆ ਕਿ ਜਿਸ ਦੇਵੀ ਦੇ, ਜਿਸ ਮਾਤਾ ਦੇ ਦਰਸ਼ਨਾਂ ਲਈ ਮੈਂ ਇੰਨੀ ਦੂਰ ਪਹਾੜਾਂ ਚ ਚੱਲ ਕੇ ਜਾਂਦਾ ਹਾਂ, ਉਹ ਤਾਂ ਇੱਥੇ ਝਾੜੂ ਲਾਉਂਦੀ ਹੈ, ਤੇ ਬੁੱਧੀ ਬੜੀ ਵਿਚਲਿਤ ਹੋ ਗਈ, ਬੜੀ ਹੈਰਾਨ ਹੋ ਗਈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਰੱਥ ਨੇ। ਕਈ ਵਾਰੀ ਸਤਿਗੁਰੂ ਦੀ ਕਲਾ, ਸਤਿਗੁਰੂ ਦੇ ਕੌਤਕਾਂ ਨੂੰ ਦੇਖ ਕੇ ਜਗਿਆਸੂ ਦੀ ਜਿਹੜੀ ਬੁੱਧੀ ਹੈ ਇਹ ਹੈਰਾਨ ਹੋ ਜਾਂਦੀ ਹੈ। ਐਸੀਆਂ ਅਨੰਤ ਕਲਾ ਸਤਿਗੁਰੂ ਜੀ ਵਰਤਾਉਂਦੇ ਨੇ ਜਿਨ੍ਹਾਂ ਦਾ ਜ਼ਿਕਰ ਸਾਨੂੰ ਸਾਡੇ ਪਵਿੱਤਰ ਇਤਿਹਾਸ ਵਿੱਚੋਂ ਔਰ ਅੰਮ੍ਰਿਤ ਬਾਣੀ ਵਿੱਚੋਂ ਸਾਕਸ਼ਾਤ ਮਿਲਦਾ ਹੈ। ਇਹ ਕਲਾ ਇਤਿਹਾਸ ਵਿੱਚ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਐਸੇ ਅਨੰਤ ਕੌਤਕ ਸਾਨੂੰ ਮਿਲਦੇ ਨੇ ਜਿਨ੍ਹਾਂ ਨੂੰ ਜਦੋਂ ਪੜ੍ਹਦੇ ਹਾਂ ਤੇ ਸੰਸਾਰੀ ਬੁੱਧੀ, ਸੰਸਾਰਕ ਬੁੱਧੀ ਹੈਰਾਨ ਹੋ ਜਾਂਦੀ ਹੈ, ਤੇ ਫਿਰ ਕਈਆਂ ਦੇ ਮਨ ਵਿੱਚ ਸ਼ੰਕਾ ਹੋ ਜਾਂਦਾ ਇਹ ਕਿਵੇਂ ਹੋ ਸਕਦਾ ਹੈ। ਸਤਿਗੁਰਾਂ ਦੇ ਬਚਨ ਨੇ, ਸਤਿਗੁਰ ਮੇਰਾ ਮਾਰ ਜੀਵਨ ਹੈ, ਕਹਿੰਦੇ ਸਤਿਗੁਰੂ ਮੇਰਾ ਮਾਰ ਵੀ ਦਿੰਦਾ ਤੇ ਮਰੇ ਹੋਏ ਨੂੰ ਜਿਉਂਦਾ ਵੀ ਕਰ ਦਿੰਦਾ। ਤੇ ਸੰਸਾਰੀ ਬੁੱਧੀ ਵਾਲੇ ਮਨ ਵਿੱਚ ਕਈ ਵਾਰੀ ਸ਼ੰਕਾ ਹੋ ਜਾਂਦਾ ਕਿ ਮਰਿਆ ਬੰਦਾ ਜਿਉਂਦਾ ਕਿਵੇਂ ਹੋ ਸਕਦਾ, ਮਰੇ ਨੂੰ ਜਿਉਂਦਾ ਕਿਵੇਂ ਕਰ ਸਕਦੇ ਨੇ, ਪਰ ਸਤਿਗੁਰੂ ਜੀ ਸਮਰੱਥ ਨੇ। ਐਸੀਆਂ ਅਨੰਤ ਬਖਸ਼ਿਸ਼ਾਂ ਔਰ ਐਸੇ ਗੋਹਜ ਭੇਦ ਅੰਮ੍ਰਿਤ ਬਾਣੀ ਅੰਦਰ ਔਰ ਸਾਡੇ ਇਤਿਹਾਸ ਵਿੱਚ ਸਮਾਏ ਹੋਏ ਨੇ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕਹੇ ਕਿ ਭਾਈ ਜਿਹੜਾ ਤੇਰਾ ਲੋਟਾ ਗੰਗਾ ਚ ਗਵਾਚਾ ਸੀ ਨਾ, ਉਹ ਤੈਨੂੰ ਇੱਥੋਂ ਹੀ ਮਿਲੇਗਾ, ਸੁਣ ਕੇ ਬੜਾ ਹੈਰਾਨ ਹੋ ਗਿਆ ਇਹ ਕਿਵੇਂ ਹੋ ਸਕਦਾ ਹੈ।
ਪਰ ਵੇਸ਼ਿਓ ਬੀਚ ਬਾਪਿਕਾ ਜਾਏ,
ਉਸ ਵੇਲੇ ਬੜਾ ਚਾਅ ਚੜ ਗਿਆ ਤੇ ਮਨ ਵਿੱਚ ਹੈਰਾਨੀ ਵੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਬਚਨ ਪਹਿਲੀ ਵਾਰ ਸੁਣੇ ਨੀ ਨਾ, ਕਿ ਕੋਈ ਚੀਜ਼ ਸਾਡੀ ਗਵਾਚ ਜਾਏ 500 ਮੀਲ ਤੇ ਲੱਭ ਜਾਏ ਸਾਡੇ ਘਰੋਂ, ਹੈਰਾਨੀ ਦੀ ਗੱਲ ਹੈ ਨਾ, ਕਿੱਡੀ ਹੈਰਾਨੀ ਦੀ ਗੱਲ ਹੈ। ਤੂੰ ਹੈਰਾਨ ਹੋਇਆ ਸਤਿਗੁਰਾਂ ਦੇ ਬਚਨ ਸੁਣਦਿਆਂ ਹੀ ਕਹਿਣ ਲੱਗਾ ਮਹਾਰਾਜ ਸੱਤ ਬਚਨ ਉਸੇ ਵੇਲੇ ਕਹਿੰਦੇ ਦੌੜ ਪਿਆ ਹੈ ਬੌਲੀ ਸਾਹਿਬ ਵੱਲ ਇਸ਼ਨਾਨ ਕਰਨ ਵਾਸਤੇ
ਦੱਖਣ ਦੇਸ਼ ਦੇਖਿਓ ਜਲ ਝਰਨਾ
ਕਹਿੰਦੇ ਜਦੋਂ ਬੜੀ ਜਲਦੀ ਨਾਲ 84 ਪੌੜੀਆਂ ਉਤਰ ਕੇ ਬੌਲੀ ਸਾਹਿਬ ਦੇ ਵਿੱਚ ਪ੍ਰਵੇਸ਼ ਹੋਇਆ ਤੇ ਦੱਖਣ ਵਾਲੇ ਪਾਸੇ ਮਹਾਰਾਜ ਜੀ ਨੇ ਕਿਹਾ ਸੀ ਦੱਖਣ ਵਾਲੇ ਪਾਸੇ ਜਦੋਂ ਦੇਖਿਆ ਤੇ ਇੱਕ ਝਰਨਾ ਵਗਦਾ ਹੋਇਆ ਇਸੇ ਨੂੰ ਦਿਸਿਆ ਹੈ ਕਿਉਂਕਿ ਇਹਦੇ ਤੇ ਖਾਸ ਬਖਸ਼ ਸਤਿਗੁਰੂ ਜੀ ਕਰ ਰਹੇ ਨੇ ਇਹ ਸਤਿਗੁਰਾਂ ਦੀ ਕਲਾ ਹੀ ਹੁੰਦੀ ਹੈ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦਾ ਅਕਾਲ ਚਲਾਣਾ ਹੋਇਆ ਸੀ ਤੇ ਸਿਰਫ ਇੱਕ ਪ੍ਰੇਮੀ ਸੱਜਣ ਨੇ ਕਿਹਾ ਸੀ ਸੱਚੇ ਪਾਤਸ਼ਾਹ ਜੀ ਮੈਨੂੰ ਸਾਰਿਆਂ ਦੇ ਸਿਰਾਂ ਦੇ ਉੱਪਰ ਇੱਕ ਚਿੱਟੇ ਰੰਗ ਦਾ ਪ੍ਰਕਾਸ਼ ਦਿਸਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਪ੍ਰੇਮੀ ਸੱਜਣ ਨੇ ਪੁੱਛਿਆ ਸੀ ਮਹਾਰਾਜ ਉਹ ਕੀ ਸੀ ਮਹਾਰਾਜ ਕਹਿੰਦੇ ਉਹ ਤੈਨੂੰ ਹੀ ਦਿਸਿਆ ਤੇਰੀ ਅਵਸਥਾ ਹੈ ਤੇਰੀ ਕਮਾਈ ਹੈ ਕਹਿਣ ਲੱਗਾ ਮਹਾਰਾਜ ਮੈਨੂੰ ਦਿਸਿਆ ਤਾਂ ਹੈ ਪਰ ਉਹ ਹੈ ਕੀ ਸੀ ਸੱਚੇ ਪਾਤਸ਼ਾਹ ਕਹਿੰਦੇ ਉਹ ਮੌਤ ਦੀ ਨਿਸ਼ਾਨੀ ਸੀ ਕਿ ਜਦੋਂ ਸਾਰੇ ਬਾਬਾ ਬੁੱਢਾ ਸਾਹਿਬ ਜੀ ਦੇ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਭੂਮੀ ਵੱਲ ਲਿਜਾ ਰਹੇ ਸਨ ਤੇ ਸਾਰਿਆਂ ਨੂੰ ਮੌਤ ਚੇਤੇ ਆ ਰਹੀ ਸੀ ਉਹ ਮੌਤ ਦਾ ਪ੍ਰਕਾਸ਼ ਤੈਨੂੰ ਦਿਸ ਰਿਹਾ ਸੀ ਹੋਰ ਕਿਸੇ ਨੂੰ ਨਹੀਂ ਦਿਸਿਆ ਇਉਂ ਜਗਿਆਸੂਆਂ ਦੀ ਕਮਾਈ ਦੇ ਮੁਤਾਬਕ ਹਰ ਇੱਕ ਜਗਿਆਸੂ ਦੀ ਆਪੋ ਆਪਣੀ ਅਵਸਥਾ ਹੈ ਇਸ ਤਰ੍ਹਾਂ ਦੇ ਅਨੰਤ ਕੌਤਕ ਸਾਨੂੰ ਸਾਡੇ ਇਤਿਹਾਸ ਵਿੱਚੋਂ ਮਿਲਦੇ ਨੇ ਜੋ ਸਾਨੂੰ ਭਗਤੀ ਮਾਰਗ ਦੇ ਵਿੱਚ ਪ੍ਰਵੇਸ਼ ਕਰਾਉਣ ਲਈ ਸਹਾਇਕ ਹੁੰਦੇ ਹਨ ਸਤਿਗੁਰਾਂ ਤੇ ਸਾਡਾ ਨਿਸ਼ਚਾ ਬਣਦਾ ਹੈ ਉਹਨਾਂ ਗੁਰਮੁਖਾਂ ਦੇ ਜੀਵਨ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਸਤਿਗੁਰੂ ਦੀ ਸੇਵਾ ਕਰਕੇ ਬਾਣੀ ਪੜ੍ਹ ਕੇ ਨਾਮ ਜਪ ਕੇ ਕਿਸ ਤਰ੍ਹਾਂ ਦੀਆਂ ਅਵਸਥਾਵਾਂ ਪ੍ਰਾਪਤ ਹੁੰਦੀਆਂ ਨੇ ਗੁਰੂ ਤੇ ਬਾਣੀ ਤੇ ਸਾਡਾ ਨਿਸ਼ਚਾ ਬਣਦਾ ਹੈ ਇਸ ਕਰਕੇ ਸਾਡਾ ਇਤਿਹਾਸ ਸਾਡੇ ਵਾਸਤੇ ਇੱਕ ਵਰਦਾਨ ਹੈ ਤੋ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਬਚਨਾਂ ਨੂੰ ਸੁਣਿਆ ਦੌੜ ਕੇ ਬੌਲੀ ਸਾਹਿਬ ਵਿੱਚ ਪ੍ਰਵੇਸ਼ ਹੋਇਆ ਦੱਖਣ ਵਾਲੇ ਪਾਸੇ ਵੇਖਿਆ ਇੱਕ ਅੰਮ੍ਰਿਤ ਜਲ ਦਾ ਵਗਦਾ ਹੋਇਆ ਝਰਨਾ ਇਸ ਨੂੰ ਨਜ਼ਰ ਆਇਆ
ਸੀਤਲ ਸੁਖਦ ਬਿਮਲ ਬਲ ਝਰਨਾ
ਇਉਂ ਕਹਿੰਦੇ ਬੜਾ ਸ਼ੀਤਲ ਬੜਾ ਠੰਡਾ ਬੜਾ ਸੁਖਦ ਸੁਖ ਦੇਣ ਵਾਲਾ ਬਿਮਲ ਮਲ ਤੋਂ ਰਹਿਤ ਬੜਾ ਪਵਿੱਤਰ ਬਰ ਬਰਨਾ ਉਸਦਾ ਬਰਨ ਬਰਨ ਕਹਿੰਦੇ ਰੰਗ ਨੂੰ ਬ੍ਰਿਜ ਭਾਸ਼ਾ ਚ ਕਹਿੰਦੇ ਉਹਦਾ ਰੰਗ ਬੜਾ ਸੋਹਣਾ ਹੈ ਬੜਾ ਸ਼ੀਤਲ ਜਲ ਹੈ ਬੜਾ ਪਵਿੱਤਰ ਜਲ ਹੈ ਦੇਖ ਕੇ ਬੜਾ ਹੈਰਾਨ ਹੋ ਰਿਹਾ ਗੁਰਮੁਖ ਪਿਆਰਾ
ਤਹਿ ਲੋਟਾ ਨਿਜ ਪਰਿਓ ਨਿਹਾਰਾ
ਇਉਂ ਕਹਿੰਦੇ ਉਸ ਝਰਨੇ ਨੂੰ ਜਦੋਂ ਵਗਦਿਆਂ ਹੋਇਆ ਥੱਲੇ ਵੱਲ ਦੇਖਿਆ ਤੇ ਸਾਹਮਣੇ ਆਪਣਾ ਉਹੀ ਲੋਟਾ ਇਸ ਨੂੰ ਦਿਸਿਆ ਜੋ ਹਰ ਦੁਆਰ ਗੰਗਾ ਦੇ ਵਿੱਚ ਰੁੜ ਗਿਆ ਸੀ
ਇੱਕ ਚਰਿੱਤਰ ਬਿਸਮਾਦ ਵਿਚਾਰਾ
ਇਸ ਤਰ੍ਹਾਂ ਦਾ ਚਰਿੱਤਰ ਇਸ ਤਰ੍ਹਾਂ ਦਾ ਕੌਤਕ ਹਿੰਦੀ ਦਾ ਲਫ਼ਜ਼ ਹੈ ਚਰਿੱਤ ਚਰਿੱਤ ਮੈਨਾ ਚਰਿੱਤਰ ਚਰਿੱਤਰ ਕਹਿੰਦੇ ਕੌਤਕ ਇਸ ਤਰ੍ਹਾਂ ਦਾ ਹੈਰਾਨ ਕੁੰਨ ਕਰਨ ਵਾਲਾ ਜਿਹੜਾ ਕੌਤਕ ਹੈ ਇਸਨੇ ਜਦੋਂ ਨਿਹਾਰਿਆ ਇਸਨੇ ਜਦੋਂ ਦੇਖਿਆ ਬੜਾ ਹੈਰਾਨ ਹੋਇਆ
ਸ਼ੀਘਰ ਨਿਕਸ ਕਰ ਪਦ ਅਰਬਿੰਦ
ਸ਼ੀਘਰ ਸ਼ੀਘਰ ਮੈਨਾ ਜਲਦੀ ਜਲਦੀ ਨਾਲ ਕਹਿੰਦੇ ਨਿਕਸਿਆ ਹੈ ਬੌਲੀ ਸਾਹਿਬ ਦੇ ਵਿੱਚੋਂ ਬਾਹਰ ਆਇਆ ਔਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਪਦ ਅਰਬਿੰਦ ਹਿੰਦੀ ਦਾ ਲਫ਼ਜ਼ ਹੈ ਅਰਬਿੰਦ ਕਮਲ ਦਾ ਫੁੱਲ ਕਹਿੰਦੇ ਸਤਿਗੁਰਾਂ ਦੇ ਕਮਲ ਵਰਗੇ ਪਵਿੱਤਰ ਚਰਨਾਂ ਤੇ ਆ ਕੇ ਆਪਣਾ ਸਿਰ ਰੱਖ ਦਿੱਤਾ ਹੈ
ਪਰਿਓ ਜਾਏ ਗੁਰਪਿਖ ਸੁਖ ਕੰਦਾ
ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਆ ਕੇ ਦਰਸ਼ਨ ਕੀਤੇ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਮਸਤਕ ਟੇਕਿਆ ਔਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਵੱਲ ਇਸਨੇ ਦੇਖਿਆ ਹੈ ਜੋ ਸਤਿਗੁਰੂ ਜੀ ਸੁੱਖਾਂ ਦੇ ਕੰਧ ਹਨ ਕੰਧ ਦਾ ਅਰਥ ਹੁੰਦਾ ਹੈ ਮੁੱਢ ਜੋ ਸਤਿਗੁਰੂ ਜੀ ਸਾਰੇ ਸੁੱਖਾਂ ਦੇ ਮੁੱਢ ਹਨ ਮੂਲ ਹਨ
ਮੈਂ ਅਜਾਨ ਮਹਿਮਾ ਨਹਿ ਜਾਣੀ
ਸਤਿਗੁਰਾਂ ਦੇ ਚਰਨਾਂ ਤੇ ਮਸਤਕ ਰੱਖਿਆ ਬੇਨਤੀ ਕਰਦਾ ਹੈ ਹੱਥ ਜੋੜ ਕੇ ਸਿਰ ਝੁਕਾ ਕੇ ਸੱਚੇ ਪਾਤਸ਼ਾਹ ਜੀਓ ਮੈਂ ਅਣਜਾਣ ਰਿਹਾ ਮੈਂ ਤਾਂ ਭੁੱਲਾ ਹੀ ਰਿਹਾ ਮੈਂ ਤਾਂ ਮੰਦੀ ਮਤ ਵਾਲਾ ਸੰਸਾਰੀ ਜੀਵ ਹਾਂ ਮੈਂ ਆਪ ਜੀ ਦੀ ਇਸ ਮਹਾਨਤਾ ਨੂੰ ਆਪ ਜੀ ਦੀ ਇਸ ਮਹਿਮਾ ਨੂੰ ਆਪ ਜੀ ਦੀ ਇਸ ਸ਼ਕਤੀ ਨੂੰ ਜਾਣ ਨਾ ਸਕਿਆ
ਵਿੱਚ ਬਾਪਿਕਾ ਸੁਰ ਸਰ ਆਨੇ
ਸੱਚੇ ਪਾਤਸ਼ਾਹ ਜੀ ਆਪ ਜੀ ਨੇ ਤਾਂ ਬੌਲੀ ਸਾਹਿਬ ਦੇ ਵਿੱਚ ਹੀ ਗੰਗਾ ਲੈ ਆਂਦੀ ਹੈ
ਪ੍ਰਥਮ ਤੁਮਾਰੋ ਬਾਕ ਨਾ ਮਾਨਿਓ
ਮੈਂ ਆਪ ਜੀ ਦਾ ਪਹਿਲਾਂ ਕਿਹਾ ਹੋਇਆ ਬਚਨ ਨਾ ਮੰਨਿਆ ਆਪ ਜੀ ਨੇ ਕਿਹਾ ਸੀ ਗੰਗਾ ਤੇ ਜਾਣ ਦੀ ਲੋੜ ਨਹੀਂ ਹੈ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦਾ ਬਚਨ ਨਹੀਂ ਮੰਨਿਆ ਮੈਂ ਆਪ ਜੀ ਦੇ ਬਚਨ ਦੀ ਅਵਗਿਆ ਕੀਤੀ ਹੈ ਮੇਰੇ ਕੋਲੋਂ ਭਾਰੀ ਭੁੱਲ ਹੋਈ ਹੈ ਮੇਰੀ ਭੁੱਲ ਦੀ ਖਿਮਾ ਦੇ ਦਿਓ
ਬਖਸ਼ੋ ਭੂਲ ਪ੍ਰਭੂ ਅਬ ਜਾਣਿਓ
ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਪ੍ਰਭੂ ਜਾਣ ਲਿਆ ਹੈ ਸਾਧ ਸੰਗਤ ਜੀ ਅੰਮ੍ਰਿਤ ਬਾਣੀ ਅੰਦਰ ਪ੍ਰਭੂ ਲਫ਼ਜ਼ ਦੋ ਮਹਾਨ ਹਸਤੀਆਂ ਵਾਸਤੇ ਆਉਂਦਾ ਹੈ। ਦੇਖਣ ਨੂੰ ਕਹਿਣ ਨੂੰ ਇਹ ਮਹਾਨ ਹਸਤੀਆਂ ਦੋ ਨੇ ਪਰ ਵਾਸਤਵਿਕ ਵਿੱਚ ਇੱਕੋ ਹੀ ਹਨ। ਪਹਿਲੀ ਮਹਾਨ ਹਸਤੀ ਹੈ ਅਕਾਲ ਪੁਰਖ ਵਾਹਿਗੁਰੂ ਔਰ ਦੂਸਰੀ ਮਹਾਨ ਹਸਤੀ ਹੈ ਸਤਿਗੁਰੂ। ਇਹ ਪ੍ਰਭੂ ਲਫ਼ਜ਼ ਜਿਹੜਾ ਹੈ ਇਹ ਉਸ ਵਾਹਿਗੁਰੂ ਵਾਸਤੇ ਅਤੇ ਸਤਿਗੁਰੂ ਵਾਸਤੇ ਅੰਮ੍ਰਿਤ ਬਾਣੀ ਅੰਦਰ ਮਹਾਰਾਜ ਜੀ ਨੇ ਵਰਤਿਆ। ਤੋ ਪ੍ਰਭੂ ਜਿਹੜਾ ਸ਼ਬਦ ਹੈ ਸੰਸਕ੍ਰਿਤ ਦਾ ਲਫ਼ਜ਼ ਹੈ ਔਰ ਸੰਸਕ੍ਰਿਤ ਦੇ ਸ਼ਬਦ ਨੂੰ ਜਦੋਂ ਸੰਧੀ ਵਿਛੇਦ ਕਰਾਂਗੇ ਦੋ ਲਫ਼ਜ਼ ਬਣਦੇ ਨੇ ਪ੍ਰ ਤੇ ਭੂ। ਭੂ ਦਾ ਅਰਥ ਹੁੰਦਾ ਸਾਧ ਸੰਗਤ ਜੀ ਤੱਤ। ਇਹ ਜਿਤਨੀ ਵੀ ਸ੍ਰਿਸ਼ਟੀ ਹੈ ਜਿਤਨੀ ਵੀ ਰਚਨਾ ਹੈ ਇਹ ਤੱਤਾਂ ਤੋਂ ਬਣੀ ਹੈ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਬਚਨ ਹੈ ਪਾਂਚ ਤੱਤ ਕਰ ਸ੍ਰਿਸ਼ਟ ਸਭ ਸਾਜੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਬਚਨ ਹੈ ਕਿ ਪੰਜਾਂ ਤੱਤਾਂ ਦੁਆਰਾ ਪਾਂਚ ਤੱਤ ਕਰ ਤਨ ਰਚਿਓ ਜਾਨੋ ਚਤੁਰ ਸੁਜਾਨ। ਪੰਜਾਂ ਤੱਤਾਂ ਦੁਆਰਾ ਇਹ ਸ੍ਰਿਸ਼ਟੀ ਰਚੀ ਹੈ, ਪੰਜਾਂ ਤੱਤਾਂ ਦੁਆਰਾ ਇਹ ਸਰੀਰ ਬਣਿਆ ਹੈ। ਪੰਜ ਸੂਖਸ਼ਮ ਤੱਤ ਨੇ, ਪੰਜ ਸਥੂਲ ਤੱਤ ਨੇ। ਸੋ ਇਹਨਾਂ ਤੱਤਾਂ ਨੂੰ ਕਹਿੰਦੇ ਨੇ ਭੂ। ਸੰਸਕ੍ਰਿਤ ਵਿੱਚ ਭੂ ਦਾ ਅਰਥ ਹੈ ਤੱਤ ਤੋਂ ਪ੍ਰਾ ਦਾ ਅਰਥ ਹੁੰਦਾ ਹੈ ਪਰੇ। ਕਹਿੰਦੇ ਪ੍ਰਭੂ ਉਸਨੂੰ ਕਹਿੰਦੇ ਨੇ, ਪ੍ਰਭੂ ਉਸ ਮਹਾਨ ਹਸਤੀ ਦਾ ਨਾਮ ਹੈ ਜੋ ਇਹਨਾਂ ਤੱਤਾਂ ਤੋਂ ਪਰੇ ਦੀ ਵਸਤੂ ਹੈ। ਕਿਉਂਕਿ ਜਿਹੜੀ ਵੀ ਚੀਜ਼ ਇਹਨਾਂ ਤੱਤਾਂ ਤੋਂ ਬਣੀ ਹੁੰਦੀ ਹੈ ਉਹ ਚੀਜ਼ ਖਤਮ ਹੋ ਜਾਂਦੀ ਹੈ ਹਮੇਸ਼ਾ ਹੀ, ਚਾਹੇ ਉਹ ਸੂਖਮ ਹੈ, ਚਾਹੇ ਉਹ ਸਥੂਲ ਹੈ, ਚਾਹੇ ਉਹ ਜੜ ਹੈ, ਚਾਹੇ ਉਹ ਚੇਤਨ ਹੈ, ਚਾਹੇ ਉਹ ਜੰਗਮ ਹੈ, ਚਾਹੇ ਉਹ ਥਾਵਰ ਹੈ, ਚਾਹੇ ਉਹ ਠੋਸ ਹੈ, ਚਾਹੇ ਉਹ ਤਰਲ ਹੈ। ਕੋਈ ਵੀ ਵਸਤੂ ਹੈ ਜਿਹੜੀ ਤੱਤਾਂ ਤੋਂ ਬਣੀ ਹੋਵੇਗੀ ਉਹਦਾ ਅੰਤ ਹੋਵੇਗਾ। ਇਸ ਕਰਕੇ ਕਹਿੰਦੇ ਉਹ ਪਰਮਾਤਮਾ ਪ੍ਰਭੂ ਹੈ, ਉਹ ਇਹਨਾਂ ਤੱਤਾਂ ਤੋਂ ਪਰੇ ਹੈ। ਜੇ ਉਹ ਤੱਤਾਂ ਦੀ ਬਣਤਰ ਤੋਂ ਬਣਿਆ ਹੋਵੇਗਾ ਤੇ ਇੱਕ ਦਿਨ ਖਤਮ ਹੋ ਜਾਵੇਗਾ। ਇਸ ਕਰਕੇ ਉਹ ਤੱਤਾਂ ਤੋਂ ਨਹੀਂ ਬਣਿਆ, ਤੱਤ ਉਸ ਤੋਂ ਬਣੇ ਨੇ। ਇਸ ਕਰਕੇ ਉਸ ਮਹਾਨ ਹਸਤੀ ਨੂੰ, ਉਸ ਸ਼ਕਤੀ ਨੂੰ ਪ੍ਰਭੂ ਕਿਹਾ। ਤੋ ਇਹ ਪ੍ਰੇਮੀ ਸੱਜਣ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ, ਹੇ ਪ੍ਰਭੂ ਮੇਰੀ ਭੁੱਲ ਦੀ ਖਿਮਾ ਦੇ ਦਿਓ।
ਸੁਣਤ ਕਿਰਪਾ ਕਰ ਗੁਰ ਭਗਵਾਨ।
ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਗੁਰੂ ਸਰੂਪ, ਭਗਵਾਨ ਸਰੂਪ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸ੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਦੀ ਨਿਮਰਤਾ ਨੂੰ, ਉਸ ਦੀ ਭਾਵਨਾ ਨੂੰ, ਉਸ ਦੀ ਸ਼ਰਧਾ ਨੂੰ ਜਦੋਂ ਦੇਖਿਆ ਹੈ।
ਸਤਨਾਮ ਕੋ ਦੀਨਸ ਦਾਨ।
ਸੱਚੇ ਨਾਮ ਦਾ ਦਾਨ ਦਿੱਤਾ ਹੈ। ਸਤਨਾਮ ਕੀ ਹੈ? ਵਾਹਿਗੁਰੂ। ਵਾਹਿਗੁਰੂ ਗੁਰਮੰਤਰ ਹੈ, ਜਪ ਹਮੇ ਖੋਈ। ਵਾਹਿਗੁਰੂ ਸ਼ਬਦ ਦਾ ਦਾਨ, ਗੁਰਮੰਤਰ ਦਾ ਜਾਪ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਦਾਨ, ਇਹ ਉਸ ਦੀ ਝੋਲੀ ਪਾ ਦਿੱਤਾ।
ਕਰਿਓ ਨਿਹਾਲ ਕਸ਼ਟ ਸਭ ਟਾਰਿਓ।
ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਨਦਰੋ ਨਦਰ ਨਿਹਾਲ ਉਸ ਪ੍ਰੇਮੀ ਨੂੰ ਕਰ ਦਿੱਤਾ ਔਰ ਉਸ ਦਾ ਸਾਰਾ ਕਸ਼ਟ ਟਾਲ ਦਿੱਤਾ ਹੈ।
ਜਗ ਸਾਗਰ ਤੇ ਦੁਖਤ ਉਧਾਰਿਓ।
ਇਉਂ ਕਹਿੰਦੇ ਜਗਤ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ, ਸੰਸਾਰ ਸੁਮੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਵੀ ਠੁਲਾ। ਇਸ ਸੰਸਾਰ ਸਾਗਰ ਤੋਂ, ਸੰਸਾਰ ਦੇ ਦੁੱਖਾਂ ਤੋਂ ਇਸ ਨੂੰ ਪਾਰ ਕਰਾ ਦਿੱਤਾ।
ਬੀਚ ਬਾਪਿਕਾ ਸੁਰਸਰ ਨੀਰ।
ਕਹਿੰਦੇ ਇਸ ਤਰ੍ਹਾਂ ਬੌਲੀ ਸਾਹਿਬ ਦੇ ਅੰਦਰ ਗੰਗਾ ਦਾ ਅੰਮ੍ਰਿਤ ਜਲ ਇਸ ਨੇ ਜਦੋਂ ਦੇਖਿਆ ਇਸ ਦੀ ਨਿਸ਼ਠਾ ਬਣ ਗਈ ਹੈ। ਕਿਉਂਕਿ ਇਹ ਗੰਗਾ ਦੇ ਪਾਣੀ ਨੂੰ ਅੰਮ੍ਰਿਤ ਜਲ ਸਮਝਦਾ ਹੈ ਨਾ, ਪਵਿੱਤਰ ਜਲ ਸਮਝਦਾ ਹੈ। ਤੋ ਉਸੇ ਤਰ੍ਹਾਂ ਦੀ ਇਸ ਦੀ ਭਾਵਨਾ ਨੂੰ ਸਤਿਗੁਰਾਂ ਨੇ ਪੂਰਾ ਕਰ ਦਿਖਾਇਆ ਔਰ ਇਹਦਾ ਨਿਸ਼ਚਾ ਕੇਵਲ ਤੇ ਕੇਵਲ ਸਤਿਗੁਰੂ ਦੀ ਬਾਣੀ ਤੇ, ਗੁਰੂ ਅਸਥਾਨਾਂ ਤੇ ਬਣਾ ਦਿੱਤਾ।
ਇਮ ਆਨਿਓ ਸਤਿਗੁਰੂ ਗਹੀਰ।
ਇਉਂ ਸਤਿਗੁਰੂ ਜੀ ਜੋ ਬੜੇ ਗਹੀਰ ਨੇ, ਬਹੁਤ ਡੂੰਘੇ ਨੇ, ਇਉਂ ਸਤਿਗੁਰਾਂ ਨੇ ਕਲਾ ਵਰਤਾਈ ਹੈ।
ਤਿੰਨ ਲੋਕ ਕੇ ਤੀਰਥ ਜੇਈ।
ਇਉਂ ਕਹਿੰਦੇ ਜੋ ਤਿੰਨਾਂ ਲੋਕਾਂ ਦੇ ਵਿੱਚ, ਇਸ ਧਰਤੀ ਦੇ ਨਹੀਂ ਬਲਕਿ ਤਿੰਨਾਂ ਲੋਕਾਂ ਵਿੱਚ ਜਿੰਨੇ ਵੀ ਤੀਰਥ, ਜਿੰਨੇ ਵੀ ਮਹਾਨ ਅਸਥਾਨ ਹਨ।
ਸ੍ਰੀ ਗੁਰੂ ਚਰਨ ਵਿਖੇ ਬਸ ਤੇਈ।
ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਕਿ ਸ੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ, ਸੱਚੇ ਸਤਿਗੁਰਾਂ ਦੇ ਚਰਨਾਂ ਚ ਇਹ ਤਿੰਨਾਂ ਲੋਕਾਂ ਦੇ ਤੀਰਥ ਵਸਦੇ ਹਨ।
ਸੁਰ ਸਰ ਲਿਆਵਣ ਬਾਪੀ ਮਾਹੀ।
ਇਸ ਕਰਕੇ ਕਹਿੰਦੇ ਸਿਰਫ ਗੰਗਾ ਨਦੀ ਨੂੰ ਬੌਲੀ ਸਾਹਿਬ ਦੇ ਵਿੱਚ ਲੈ ਆਉਣਾ।
ਕੁਛ ਅਚਰਜ ਇਹੋ ਜਾਣੋ ਨਾਹੀ।
ਇਸ ਲਈ ਭਾਈ ਸੰਤੋਖ ਸਿੰਘ ਸਾਹਿਬ ਵੀ ਸਾਨੂੰ ਸਾਵਧਾਨ ਕਰਦੇ ਨੇ, ਜੋ ਵੀ ਇਸ ਕਥਾ ਨੂੰ ਪੜ੍ਹਨ ਵਾਲੇ ਨੇ, ਸੁਣਨ ਵਾਲੇ ਨੇ, ਪ੍ਰੇਮੀ ਸੱਜਣ ਨੇ, ਗੁਰਸਿੱਖ ਨੇ, ਭਾਈ ਸੰਤੋਖ ਸਿੰਘ ਸਾਹਿਬ ਸਿੱਖ ਪੰਥ ਦੇ ਮਹਾਨ ਵਿਦਵਾਨ ਨੇ, ਅੰਮ੍ਰਿਤਧਾਰੀ ਨੇ, ਬਾਣੀ ਬਾਣੇ ਦੇ ਧਾਰਨੀ, ਨਿਤਨੇਮੀ ਬਾਣੀ ਦੇ ਪ੍ਰੇਮੀ ਤੇ ਬਹੁਤ ਬੰਦਗੀ ਵਾਲੇ ਸਨ। ਇੱਥੇ ਉਹਨਾਂ ਨੇ ਵੀ ਸਾਨੂੰ ਸਾਵਧਾਨ ਕਰ ਦਿੱਤਾ, ਕਹਿੰਦੇ ਭਾਈ ਇਹਨਾਂ ਬਚਨਾਂ ਨੂੰ ਸੁਣ ਕੇ ਕੋਈ ਮਨ ਵਿੱਚ ਸ਼ੰਕਾ ਨਾ ਲੈ ਆਇਓ ਕਿ ਜੀ ਬੌਲੀ ਸਾਹਿਬ ਦੇ ਵਿੱਚ ਗੰਗਾ ਕਹਿ ਦਿੱਤੀ ਹੈ, ਇਹ ਤਾਂ ਹਿੰਦੂ ਧਰਮ ਦੇ ਤੀਰਥ ਬਣਾ ਦਿੱਤੇ। ਕਹਿੰਦੇ ਸ਼ੰਕਾ ਨਾ ਲਿਆਇਓ, ਦੇਖੋ ਸਾਵਧਾਨ ਕੀਤਾ ਹੈ, ਬਸ ਗੱਲ ਸਮਝਣ ਦੀ ਲੋੜ ਹੈ। ਇਸ ਕਰਕੇ ਜਦੋਂ ਅਸੀਂ ਕਿਸੇ ਸੰਪਰਦਾ ਦੇ ਵਿੱਚ ਜਾਂ ਕਿਸੇ ਮਹਾਨ ਵਿਦਵਾਨ ਗੁਰਮੁਖ ਬੰਦਗੀ ਵਾਲੇ ਦੇ ਪਾਸੋਂ ਪੜ੍ਹਦੇ ਨਹੀਂ ਨਾ, ਸਿੱਖਦੇ ਨਹੀਂ, ਉਹਨਾਂ ਚਿਰ ਇਹ ਰਮਜ਼ਾਂ ਜਿਹੜੀਆਂ ਸਾਡੀ ਸਮਝ ਨਹੀਂ ਆਉਂਦੀਆਂ, ਤੇ ਉੱਪਰੋਂ ਉੱਪਰੋਂ ਅੱਖਰਾਂ ਦੀ ਪੜ੍ਹਾਈ ਕਰਕੇ ਫਿਰ ਮਨ ਵਿੱਚ ਸ਼ੰਕੇ ਪੈਦਾ ਹੁੰਦੇ ਨੇ, ਤੇ ਉਹੀ ਸ਼ੰਕੇ ਫਿਰ ਅਸੀਂ ਸੰਗਤ ਦੇ ਵਿੱਚ ਵੀ ਪੈਦਾ ਕਰਦੇ ਹਾਂ। ਹੁਣ ਦੇਖੋ ਕੋਈ ਸ਼ੰਕਾ ਨਹੀਂ ਹੈ, ਭਾਈ ਸੰਤੋਖ ਸਿੰਘ ਸਾਹਿਬ ਨੇ ਸਾਵਧਾਨ ਕੀਤਾ, ਇਹ ਗੱਲਾਂ ਸਾਡੇ ਤੱਕ ਪਹੁੰਚਾਈਆਂ ਨਹੀਂ ਜਾਂਦੀਆਂ। ਸੋ ਇਸ ਕਰਕੇ ਹੁਣ ਭਾਈ ਸਾਹਿਬ ਆਪ ਲਿਖਦੇ ਨੇ, ਕਹਿੰਦੇ ਭਾਈ ਗੁਰਸਿੱਖੋ ਸ਼ੰਕਾ ਨਾ ਕਰ ਬੈਠਿਓ, ਜਿਸ ਗੁਰੂ ਦੀ ਸ਼ਰਨ ਵਿੱਚ ਆਪਾਂ ਬੈਠੇ ਹਾਂ ਨਾ, ਇਹ ਗੁਰੂ ਸਮਰੱਥ ਹੈ, ਇਸ ਗੁਰੂ ਦੇ ਚਰਨਾਂ ਚ ਤਿੰਨਾਂ ਲੋਕਾਂ ਦੇ ਤੀਰਥ ਵਸਦੇ ਨੇ, ਤੇ ਗੰਗਾ ਨੂੰ ਲੈ ਕੇ ਆਉਣਾ ਕਹਿੰਦੇ ਕਿਹੜੀ ਵੱਡੀ ਗੱਲ ਹੈ।
ਜਿਮ ਚਾਹੇ ਤਿਮ ਕਰਹੇ ਸੋ ਤੂਰਨ,
ਇਸ ਕਰਕੇ ਤੂਰਨ ਤੂਰਨ ਕਹਿੰਦੇ ਬੜੀ ਛੇਤੀ ਨਾਲ, ਜਿਵੇਂ ਸਤਿਗੁਰੂ ਜੀ ਚਾਹਣ ਉਵੇਂ ਕਰ ਸਕਦੇ ਹਨ।
ਸ੍ਰੀ ਪ੍ਰਭ ਸਰਬ ਸ਼ਕਤ ਤੇ ਪੂਰਨ,
ਸਤਿਗੁਰੂ ਜੀ ਸਰਬ ਸ਼ਕਤੀਆਂ ਦੇ ਵਿੱਚ ਪਰਿਪੂਰਨ ਹਨ।
ਹਰੀ ਬਾਪਿਕਾ ਨਿਜ ਸਿੱਖ ਕਾਰਨ,
ਆਪਣੇ ਸਿੱਖ ਸੇਵਕਾਂ ਦੇ ਉਧਾਰ ਵਾਸਤੇ ਸਤਿਗੁਰਾਂ ਨੇ ਇਹ ਪਵਿੱਤਰ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਦੀ ਰਚਨਾ ਕੀਤੀ ਔਰ ਸਿੱਖ ਸੰਗਤਾਂ ਦੇ ਭਲੇ ਲਈ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ।
ਜਨਮ ਜਨਮ ਕੇ ਕਲੁਖ ਨਿਵਾਰਨ,
ਜਨਮਾਂ ਜਨਮਾਂਤਰਾਂ ਦੇ ਕਲੁਖ ਕਹਿੰਦੇ ਜੋ ਪਾਪ ਨੇ ਇਹਨਾਂ ਨੂੰ ਨਿਵਾਰਨ ਵਾਸਤੇ।
ਕਥਾ ਸੁਣੇ ਜੇ ਚਿਤ ਕੋ ਲਾਏ,
ਇਉਂ ਕਹਿੰਦੇ ਇਹ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਨਸ਼ਟ ਕਰਨ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ ਨੇ। ਔਰ ਇਸ ਕਥਾ ਨੂੰ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਜੇ ਕੋਈ ਸੰਗਤ ਵਿੱਚ ਆ ਕੇ ਸ਼ਰਧਾ ਨਾਲ ਸੁਣਦਾ ਹੈ, ਸ਼ਰਧਾ ਤੇ ਭਾਵਨਾ ਨਾਲ ਚਿੱਤ ਲਾ ਕੇ ਇਸ ਕਥਾ ਨੂੰ ਜੋ ਪੜ੍ਹਦਾ ਤੇ ਸੁਣਦਾ ਹੈ,
ਸੋ ਨਰ ਪਾਪਣ ਤੇ ਛੁੱਟ ਜਾਏ।
ਕਹਿੰਦੇ ਉਹ ਮਨੁੱਖ ਕਿਸੇ ਦੇਸ਼ ਦਾ ਹੋਵੇ, ਕੋਈ ਭਾਸ਼ਾ ਬੋਲਦਾ ਹੋਵੇ, ਕਿਸੇ ਧਰਮ ਨੂੰ ਮੰਨਣ ਵਾਲਾ ਹੋਵੇ, ਜਦੋਂ ਇਸ ਕਥਾ ਨੂੰ ਸਤਿਗੁਰੂ ਦੀ ਹਜ਼ੂਰੀ ਚ ਬੈਠ ਕੇ ਭਾਵਨਾ ਨਾਲ ਸੁਣੇਗਾ, ਕਹਿੰਦੇ ਉਹ ਜਨਮ ਮਰਨ ਤੋਂ ਛੁੱਟ ਜਾਂਦਾ ਹੈ, ਸਾਰੇ ਪਾਪਾਂ ਦੀ ਉਸਦੀ ਨਿਵਿਰਤੀ ਹੋ ਜਾਂਦੀ। ਐਸੀਆਂ ਬਖਸ਼ਿਸ਼ਾਂ ਇਸ ਅੰਮ੍ਰਿਤ ਕਥਾ ਨੂੰ ਸੁਣਨ ਨਾਲ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਨੇ ਆਪ ਹੀ ਕਿਰਪਾ ਕਰਕੇ ਸਤਸੰਗਤ ਦਾ ਸਮਾਂ ਆਪਾਂ ਨੂੰ ਬਖਸ਼ਿਆ, ਗੁਰੂ ਹਜ਼ੂਰੀ ਚ ਹਾਜ਼ਰੀ ਭਰਦਿਆਂ ਜੋ ਅੰਮ੍ਰਿਤ ਬਾਣੀ ਨੂੰ ਇਸ ਕਥਾ ਨੂੰ ਸੁਣਿਆ, ਗੁਰੂ ਚਰਨਾਂ ਚ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਪੜ੍ਹੀ ਸੁਣੀ ਵਿਚਾਰ ਸਾਡੀ ਹਿਰਦੇ ਵਸੇ, ਵਿਚਾਰ ਕਰਦਿਆਂ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਫੁੱਲਾਂ ਦੀ ਸਾਧ ਸੰਗਤ ਜੀ ਖਿਮਾ ਅੱਗੇ ਤੋਂ ਸਮੱਤ ਬਖਸ਼ਣੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਆਖਰੀ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਕਥਾ ਸੁਣੇ ਜੇ ਚਿਤ ਕੋ ਲਾਏ, ਸੋ ਨਰ ਪਾਪਨ ਤੇ ਛੁੱਟ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਤਾਰ, ਅੰਧਕੂਪ ਮਹਾਪਯਾਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।